News Takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ, ਗੁੱਡ ਮਾਰਨਿੰਗ।
ਵਿਜੇ ਜੀ, ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਜਾਦੂਗਰ ਬੰਦੇ ਹੋ ਤੁਸੀਂ,
ਜਾਦੂਗਰ।
ਕੱਲ੍ਹ ਇੰਨੀ ਤੇਜ਼ ਹਵਾ ਚਲਵਾ ਤੀ ਤੇ ਹੁਣ ਵਧੀਆ ਧੁੱਪ ਖੜ ਗਈ ਆ।
ਬਸ ਬਸ, ਮਾਣ ਹੀ ਨਹੀਂ ਕੀਤਾ ਜੀ ਬਸ।
ਹੋਰ ਸੁਣਾਓ ਵਾਸੂ ਜੀ, ਕੀ ਹਾਲ ਚਾਲ?
ਬਹੁਤ ਵਧੀਆ, ਤੁਸੀਂ ਸੁਣਾਓ?
ਵਧੀਆ ਵਾਸੂ ਜੀ, ਇਲੈਕਸ਼ਨ ਕੈਂਪੇਨ ਤੋਂ ਗੱਲ ਸ਼ੁਰੂ ਕਰੀ ਹੈ।
ਮੈਂ ਵੈਸੇ ਕੱਲ ਸਵੇਰੇ ਭੁਚਾਲ ਵੀ ਲਿਆਂਦਾ ਸੀ।
ਉਹ ਅੱਛਾ,
ਉਹਦਾ ਜ਼ਿਕਰ ਨਹੀਂ, ਉਹਦਾ ਕ੍ਰੈਡਿਟ ਨਹੀਂ ਦਿੱਤਾ।
ਤੁਹਾਡੀ ਕਾਰਸਤਾਨੀ ਸੀ ਉਹ।
ਵਾਹਿਗੁਰੂ।
ਨਹੀਂ ਖੈਰ, ਮੈਂ ਅੱਛਾ, ਤੁਸੀਂ ਜਦੋਂ ਫਿਰ ਉੱਠੇ ਸੀ ਉਸ ਵੇਲੇ ਜਦੋਂ ਭੁਚਾਲ ਆਇਆ?
ਇੰਨਾ ਨੀ ਵੀ ਸੁੱਤਿਆਂ ਸੁੱਤਿਆਂ ਨੀ ਅਸੀਂ ਭੁਚਾਲ ਲਿਆ ਸਕਦੇ, ਬਾਬਿਆਂ ਨੂੰ ਹਜੇ ਇੰਨਾ ਨੀ ਹੈਗਾ, ਉਹਦੇ ਜਾਗਣਾ ਪੈਂਦਾ।
ਨਹੀਂ ਨਹੀਂ, ਪਰ ਮੈਂ
ਜ਼ੋਰ ਲੱਗਦਾ।
ਹਾਂ ਜ਼ੋਰ। ਵਾਸੂ ਜੀ, ਇੱਥੇ ਚਲੋ ਖੈਰ ਮਜ਼ਾਕ ਦੀਆਂ ਗੱਲਾਂ ਲੈ ਦੀਆਂ, ਪਰ ਕੱਲ੍ਹ ਜਿਹੜੀ ਇੱਕ ਗੱਲ ਕੈਂਪੇਨ ਟ੍ਰੇਲ 'ਤੇ ਵਾਪਰੀ, ਪ੍ਰੀਮੀਅਰ ਦੇ ਜਾਂ DVDB ਦੇ ਪ੍ਰਿੰਟ ਲੜ ਗਈ
ਯਾ, ਉਹ ਮਾੜੀ ਗੱਲ ਹੈ। ਕਹਿੰਦੇ ਭੂੰਡ ਮਰ ਗਿਆ, ਪ੍ਰੀਮੀਅਰ ਠੀਕ ਨੇ, ਉਹਨਾਂ ਨੇ ਆਪ ਕਿਹਾ ਐਗਜੈਕਟਲੀ,
ਮੈਂ
ਆਪਣੇ ਲੋ ਨੀ ਕੋਈ ਸ਼ਬਦ ਲਾਇਆ, ਉਹ ਕਹਿੰਦਾ ਆਈ ਐਮ ਫਾਈਨ, ਵੀ ਮੈਂ ਠੀਕ ਹਾਂ। ਕਹਿੰਦੇ ਭੂੰਡ ਨਹੀਂ ਬਚਦਾ,
ਪਰ ਵਾਸੂ ਜੀ
ਭੂੰਡ ਮਰ ਗਿਆ।
ਉਹ ਕਹਿੰਦੇ ਵੀ ਜਿਹੜੀ ਉਹਨਾਂ ਨੇ ਜੈਕਟ ਪਾਈ ਹੋਈ ਸੀ ਪੀਲੇ ਰੰਗ ਦੀ ਜੈਕਟ, ਉਹਨੂੰ ਲਾ ਕੇ ਫਿਰ ਪਾਸੇ ਰੱਖੀ, ਕੋਈ NDP ਦਾ ਸਟਾਫਰ ਫਿਰ ਉਹਨੇ ਜੈਕਟ ਦੇ ਉੱਪਰ ਪੈਰ ਰੱਖ ਕੇ ਮਿਧਿਆ ਉਹਨੂੰ, ਇਹ ਵੀ ਸੁਣਨ ਨੂੰ ਮਿਲਿਆ।
ਯਾ ਸੋ ਐਂਡ ਸੋ ਯੈਲੋ ਜੈਕਟ ਇਜ਼ ਫੋਰ ਦ ਵਾਸਪ।
ਓ ਅੱਛਾ, ਓਕੇ 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 ਓਕੇ,
ਇਟ ਵਾਸ ਅ ਵਾਸਪ।
ਹਾਂ,
ਤੇ ਉਹ ਜਿਹੜਾ ਭੂੰਡ ਪਹਿਲਾਂ ਦੇਖੋ ਹੋਇਆ ਕੀ ਕਿ ਜਦੋਂ ਪਿੱਛੇ ਆ ਕੇ ਕੋਈ ਕੀੜਾ ਜਿਹਾ ਉਹਨਾਂ ਨੂੰ ਫੀਲ ਹੋਇਆ,
ਹਾਂ,
ਤੇ ਉਹ ਭਾਸ਼ਣ ਦੇ ਰਹੇ ਸੀਗੇ,
ਕੈਮਰੇ ਤੇ ਸੀਗੇ,
ਚਲੋ ਬੈਕ।
ਹਾਂ,
ਸੋ ਪਿੱਛੋਂ ਆ ਕੇ ਉਹਨਾਂ ਨੂੰ ਲੱਗਿਆ ਕੋਈ ਕੀੜਾ ਹੈ,
ਹਾਂ,
ਤੇ ਉਹਨਾਂ ਨੇ ਕਿਹਾ ਇਟ ਵਾਸ ਅ ਬੱਗ।
ਹਾਂ,
ਉਹ ਉਹਨਾਂ ਨੂੰ ਬੱਗ ਜਿਹੜਾ ਜੌਨ ਰਸਟਡ ਦੀ
ਜੌਨ ਰਸਟਡ ਦੀ
ਉਹਨਾਂ ਨੇ ਥੋੜਾ ਰਿਕਾਰਡ ਕੀਤਾ।
ਹਾਂ,
ਬਾਅਦ ਵਿੱਚ ਜਿਹੜਾ ਉਹ ਬੱਗ ਹੈ ਉਹ ਅੰਦਰ ਜਾ ਕੇ ਉਹਨੇ ਦੰਦੀ ਵੱਡੀ,
ਕਹਿੰਦੇ ਨੋ ਇਟ ਵਾਸ ਅ ਬੀ,
ਭੂੰਡ ਲੜਿਆ, ਫਿਰ ਕਹਿੰਦੇ ਇਟ ਵਾਸ ਅ ਬੀ।
ਹਾਂ,
ਤੇ ਫਿਰ ਉਸ ਤੋਂ ਬਾਅਦ ਉਹ ਜਦੋਂ ਉਹਨਾਂ ਨੇ ਝਾੜ ਕੇ ਥੱਲੇ ਸੁੱਟਿਆ, ਤੇ ਫਿਰ ਜਦੋਂ ਸਾਰਿਆਂ ਨੇ ਦੇਖਿਆ, ਉਹ ਕਹਿੰਦੇ ਨਹੀਂ ਇਹ ਤਾਂ ਬੀ ਨਹੀਂ, ਇਹ ਤਾਂ ਭੂੰਡ ਆ, ਇਹਦਾ ਪ੍ਰਿੰਟ ਆ।
ਵਾਸੂ ਜੀ, ਜਿਹੜਾ ਉਹਨਾਂ ਨੇ ਤੰਜ਼ ਕੀਤਾ ਨਾ, ਇਹ ਕਹਿ ਲਓ ਇੱਕ ਗੁੱਜਾ ਇਸ਼ਾਰਾ ਕੀਤਾ ਜੌਨ ਰਸਟਡ ਵਾਲੀ ਗੱਲ ਵੱਲ, ਫਿਰ ਟਵੀਟ ਵੀ ਕੀਤੀ ਗੱਲ ਇੱਕ।
ਹਾਂਜੀ ਹਾਂਜੀ,
ਉਹਨਾਂ ਨੇ ਲਿਖਿਆ ਕਹਿੰਦੇ ਕਿ ਮੈਂ ਜੌਨ ਰਸਟਡ ਨੂੰ ਇਹ ਦੱਸਣਾ ਚਾਹੁੰਦਾ ਕਿ ਮੈਂ ਇੱਕ ਤਾਂ ਪਹਿਲੀ ਗੱਲ ਕਹਿੰਦੇ ਮੈਂ ਠੀਕ ਹਾਂ, ਕਹਿੰਦੇ ਬਾਕੀ ਮੇਰੇ ਘਰ ਦੇ ਵਿੱਚ 3 ਬੱਚੇ ਨੇ ਜਿਹਨਾਂ ਨੂੰ ਭੁੱਖ ਲੱਗਦੀ ਆ, ਵੀ ਚਿੰਤਾ ਨਾ ਕਰੋ, ਜਿਹੜਾ ਇਹ ਬੱਗ ਹੈ ਉਹ ਮਰੇ ਹੋਏ ਬੱਗ ਦੀ ਫੋਟੋ ਪਾ ਕੇ, ਵੀ ਦਿਸ ਵਿਲ ਨਾਟ ਗੋ ਟੂ ਅ ਵੇਸਟ। ਸੋ ਜਿੱਥੇ ਹੋਰ ਬਹੁਤ ਜ਼ਿਆਦਾ ਦੂਸ਼ਣਬਾਜ਼ੀ ਅਤੇ ਹੋਰ ਬੜੇ ਸੀਰੀਅਸ ਐਲਾਨ ਇਸ ਇਲੈਕਸ਼ਨ ਦੇ ਵਿੱਚ ਹੋ ਰਹੇ ਨੇ, ਉਹਦੇ ਵਿੱਚ ਵਾਸੂ ਜੀ ਇਹ ਵਾਲੀ ਜਿਹੜੀ ਗੱਲ ਹੈ, ਇਹ ਵੀ ਕੱਲ੍ਹ ਚੱਲੀ। ਅਤੇ
ਕੱਲ੍ਹ ਜਿੱਦਾਂ ਜਿੰਨੀ ਵੀ ਸੂਬਾਈ ਸਿਆਸਤ ਵਿੱਚ ਗੱਲਬਾਤ ਹੋਈ ਹੈ ਨਾ, ਉਹਦੇ 'ਚੋਂ ਸਭ ਤੋਂ ਵੱਡੀ ਖ਼ਬਰ ਕੱਲ੍ਹ ਇਹੀ ਸੀ ਕਿ ਪ੍ਰੀਮੀਅਰ ਦੇ DVDB ਦੇ ਭੂੰਡ ਲੜ ਗਏ।
ਹਾਂ, ਪ੍ਰਿੰਟ ਲੜ ਗਈ, ਭੂੰਡ ਲੜ ਗਿਆ। ਇਹ ਫਾਰ ਰਾਈਟ ਤੋਂ ਤਾਂ ਨਹੀਂ ਆਇਆ ਸੀ ਭੂੰਡ?
ਕਹਿੰਦੇ ਵੀ ਹੁਣ ਤਾਂ ਸੀਜ਼ਨ ਨਹੀਂ ਹੈ, ਕਹਿੰਦੇ ਭੂੰਡਾਂ ਦਾ, ਤੇ ਇਹ ਕਿੱਥੋਂ ਆ ਗਿਆ,
ਕਿਹੜੀ ਦਿਸ਼ਾ ਤੋਂ ਆਇਆ, ਫਾਰ ਰਾਈਟ ਤੋਂ ਆਇਆ ਸੀ।
ਤੇ ਨਾਲੇ ਉਹ ਸੀ ਵੀ ਮੇਰੇ ਖਿਆਲ ਇੰਡੋਰਸ ਇਵੈਂਟ ਸੀ ਕੱਲ੍ਹ, ਜਿੱਥੇ ਸੋ ਇਟ ਵਾਸ ਨਾਟ ਇਨ ਐਨ ਓਪਨ ਗਾਰਡਨ ਔਰ ਪਾਰਕ ਔਰ ਸਮਵੇਅਰ ਆਊਟਡੋਰਸ।
ਉੱਥੇ ਵਾਸੂ ਜੀ ਕੀ ਇੱਥੇ ਇੱਕ ਫੋਟੋ ਵੀ ਹੈਗੀ ਆ, ਕੈਨੇਡੀਅਨ ਪ੍ਰੈਸ ਵਾਲਿਆਂ ਨੇ ਖੜੇ ਖਿੱਚੀ ਆ ਉਹ, ਉਹਦੇ ਵਿੱਚ ਜਸਟ ਬਿਫੋਰ ਜਦੋਂ ਜਿਹੜੇ ਉਹ ਵਾਸਪ ਹੈ ਉਹ DVDB ਵੱਲ ਅਪਰੋਚ ਕਰਦੀ ਹੋਈ ਵੀ ਨਜ਼ਰ ਆਉਂਦੀ
ਹੈ। ਡੈਰਲ ਡਾਈਕ ਦੀ ਪਿਕਚਰ ਆ ਉਹ, ਬੜੀ
ਬਹੁਤ ਪਿਕਚਰ, ਕੁਆਇਟ ਦ ਪਿਕਚਰ,
ਜਸਟ ਬਿਫੋਰ ਨਾ ਹੁੰਦਾ ਨਹੀਂ ਮੂਮੈਂਟ, ਜਿਹੜੇ ਆਈਕਲ ਮੀਨਸ ਬਹੁਤ ਚੱਲਦੇ ਆ, ਤੇ ਜਦੋਂ ਭੂੰਡ ਲੜਨ ਲੱਗਿਆ ਸੀ ਉਸ ਤੋਂ ਬਿਲਕੁਲ ਪਹਿਲਾਂ ਉਹ ਭੂੰਡ ਮੰਡਰਾ ਆ ਰਿਹਾ DVDB ਦੀ ਧੌਣ ਦੇ ਐਨ ਬਿਲਕੁਲ ਪਿੱਛੇ।
It's a nice picture. ਪਰ ਵੈਸੇ ਜੀ ਇੱਕ ਗੱਲ ਹੈਗੀ ਆ, ਦੇਖੋ ਜਦ ਤੁਸੀਂ ਕੈਮਰੇ ਤੇ ਹੋਵੋ, ਤੁਸੀਂ ਕੋਈ ਪਾਲਿਸੀ ਬਾਰੇ ਗੱਲ ਕਰ ਰਹੇ ਹੋ, ਏਦਾਂ ਇੱਕਦਮ ਭਰਿੰਡ ਆ ਕੇ ਲੜ ਜਾਵੇ ਯਾਰ ਬੰਦਾ, ਇੱਕ ਵਾਰ ਤਾਂ ਇਟਸ ਨਾਟ ਈਜ਼ੀ ਟੂ ਕੀਪ ਅ ਸਟ੍ਰੇਟ ਫੇਸ,
ਕਈ ਗਾਲ ਨਿਕਲ ਜਾਂਦੀ,
ਹਾਂ ਕਈ ਵਾਰੀ, ਹਾਂ ਕੁਛ ਨਿਕਲ
ਹੋ ਗਿਆ,
ਬਚਾ ਹੋ ਗਿਆ, ਦੈਟਸ ਟਰੂ। ਯਾਰ ਉਹਨਾਂ ਦੇ ਵੀ ਤਾਂ ਭਰਿੰਡ ਜਦੋਂ ਡੱਗ ਫੋਰਡ ਪ੍ਰੈਸ ਕਾਨਫਰੰਸ ਕਰਦੇ ਸੀ, ਉਹ ਤਾਂ ਖਾਈ ਗਏ ਸੀ, ਪਾਣੀ ਨਾਲ ਲੰਘਾ ਗਏ ਸੀ ਉੱਥੇ, ਦੈਟ ਵਾਸ ਅ ਬੀ। ਉਹ ਭਰਿੰਡ
ਫਿਰ ਉਹਨਾਂ ਨੇ ਮਜ਼ਾਕ ਬੜਾ ਕੀਤਾ ਸੀ, ਕਹਿੰਦੇ ਇਹ ਤਾਂ ਪਤਾ ਨਹੀਂ ਕਿੱਥੇ ਚਲੇ ਗਈ, ਉਹਨੇ ਢਿੱਡ ਵਿੱਚ ਗੰਜ ਆਈ ਘੁੰਮਦੀ ਆ, ਡਾਊਨ ਦਾ ਸਮਥਿੰਗ ਵੀ ਕਿਹਾ ਸੀਗਾ। ਸੋ ਉਹਨਾਂ ਨੇ ਆਪ ਹੀ ਕਿਹਾ, ਕਹਿੰਦੇ ਮੀਮ ਬੜਾ ਵਾਇਰਲ ਹੋਣਾ ਦੇਖਿਓ, ਐਨ ਹੋਇਆ ਵੀ।
ਪਰ ਚਲੋ ਹੁਣ ਇਲੈਕਸ਼ਨ ਕੈਂਪੇਨ ਤੇ ਹਜੇ ਤਾਂ ਪਹਿਲਾ ਹੀ ਹਫ਼ਤਾ ਚੱਲਦਾ ਵਾਸੂ ਜੀ,
ਹਾਂਜੀ,
ਤੇ ਆਈ ਥਿੰਕ ਇੱਕ ਤੇ ਅਚਾਰ ਰੱਖਣ ਨਾਲ ਹੈ ਨਾ, ਕਈ ਵਾਰ ਕਹਿੰਦੇ ਨੀ ਹੁੰਦੇ ਸੀ ਭਰਿੰਡ ਲੜ ਜਾਵੇ ਅਚਾਰ ਮਾਰ ਲਓ ਫਿਰ ਸੋਜਿਸ਼ ਨਹੀਂ ਹੁੰਦੀ, ਏਦਾਂ ਦੇ ਬੜੇ ਔੜ ਫੌੜ ਜਿਹੇ ਹੋਇਆ ਕਰਦੇ ਸੀ।
ਮੈਂ ਮੈਟਲ ਦਾ ਤਾਂ ਸੁਣਿਆ ਵੀ ਕੋਈ ਤਾਂਬਾ ਜਾਂ ਕੋਈ ਲੋਹਾ ਕੋਈ ਇਦਾਂ ਮੰਨ ਲਓ,
ਹਾਂ ਅਚਾਰ ਦਾ ਵੀ ਹੁੰਦਾ ਸੀ।
ਅੱਛਾ ਅਚਾਰ
ਨੇ ਅੰਬ ਦਾ ਅਚਾਰ ਮੰਨ ਲਓ ਤੇ ਫਿਰ ਸੋਜਿਸ਼ ਨਹੀਂ ਹੁੰਦੀ।
ਓਕੇ ਓਕੇ ਪਰ ਲੜਿਆ ਭੂੰਡ ਕਰ।
ਹਾਂ ਹਾਂ ਬਥੇਰੀ ਵਾਰ ਯਾਰ।
ਤੇ ਆਪਾਂ ਇੱਕ ਵਾਰੀ ਗੱਲ ਵੀ ਕੀਤੀ ਸੀ ਮੇਰਾ ਖਿਆਲ ਕਿ ਬਾਈਕ ਰਾਈਡ ਕਰਦੇ ਕਰਦੇ ਕਦੇ ਭੂੰਡ ਲੜਿਆ।
ਹਾਂ
ਉਹ ਬੜੀ ਖਤਰਨਾਕ,
ਉਹ ਬੜੀ ਖਤਰਨਾਕ ਸੀ। ਉੱਥੋਂ ਤਾਂ ਬਚਾ ਰਿਹਾ ਖੈਰ, ਪਰ ਹਾਂ ਤਾਂ ਭਰਿੰਡਾ ਭਰੁੰਡਾ ਜਿਹੀਆਂ ਲੜੀਆਂ ਜ਼ਰੂਰ ਨੇ। ਇਹ ਸੁਣਨ ਵਾਲੇ ਦੱਸਣ ਹੋਰ ਕਿਹੜੇ ਔੜ ਫੌੜ ਜਿਹੇ ਅਜਿਹੇ ਹੁੰਦੇ ਨੇ ਜਦੋਂ ਭਰਿੰਡ ਲੜ ਜਾਵੇ ਤਾਂ ਸੋਜਿਸ਼ ਨੂੰ ਇਕਦਮ ਰੋਕਣ ਲਈ, ਠੱਲ ਪਾਉਣ ਲਈ ਕੀ ਕਰਨਾ ਹੁੰਦਾ। 604-807-0915 ਸਾਡਾ ਵਟਸਐਪ ਦਾ ਨੰਬਰ ਹੈ, 604-807-0915। ਕਹਿੰਦੇ ਲੋਹੇ ਦੀ ਕੋਈ ਚੀਜ਼ ਰਗੜੋ, ਕਈ ਵਾਰੀ ਹੁੰਦਾ ਸੀ ਕੜਾ ਹੈ ਨਾ ਵੀ, ਜੇ ਲੋਹੇ ਦਾ ਕੜਾ ਪਹਿਨਿਆ ਹੋਇਆ ਉਹ ਰਗੜ ਲਓ, ਜਾਂ ਫਿਰ ਅੰਬ ਦਾ ਅਚਾਰ। ਮੈਂ ਸੁਣਿਆ, ਮੈਂ ਆਈ ਹੈਵ ਸੀਨ ਪੀਪਲ ਯੂਜ਼ ਇਟ ਟੂ। ਮੈਨੂੰ ਇਸ ਗੱਲ 'ਚ ਹੈਰਾਨੀ ਨਹੀਂ ਹੋਏਗੀ ਜਦੋਂ ਮੈਂ ਨਿੱਕਾ ਹੁੰਦਾ ਸੀ ਕਿਤੇ ਅੰਬ ਦਾ ਅਚਾਰ ਜਦੋਂ ਕਦੇ ਭਰਿੰਡ ਭਰੁੰਡ ਲੜੀ ਆ ਤੇ ਘਰਦਿਆਂ ਨੇ ਮੇਰੇ ਵੀ ਮਲਤਾ ਹੋਏ।
ਅੱਛਾ, ਉਹਦੇ 'ਚ ਬੜੇ ਇਨਗਰੀਡੀਐਂਟਸ ਹੁੰਦੇ ਆ, ਵਿੱਚ ਪਰਟੀਕੁਲਰ
ਇਹ ਨਹੀਂ ਮੈਨੂੰ ਪਤਾ
ਉਸੇ ਤਰ੍ਹਾਂ ਮਿਕਸ ਕਰਕੇ ਹੀ, ਮਤਲਬ
ਇਹ ਨਹੀਂ। ਆਈ ਡੋਂਟ ਨੋ, ਆਈ ਡੋਂਟ ਨੋ। ਚਲੋ ਬਸ ਜੀ, ਖੈਰ ਆਪਾਂ ਇਲੈਕਸ਼ਨ ਕੈਂਪੇਨ ਬਾਰੇ ਗੱਲ ਕਰੀਏ ਹੁਣ ਕਿ ਕੱਲ ਐਲਾਨ ਕਿਹੜੇ ਕਿਹੜੇ ਕੀਤੇ ਗਏ ਨੇ। ਅੱਛਾ, ਵੈਸੇ ਅੱਜ ਦੋਹਾਂ ਧਿਰਾਂ ਨੇ, ਅੱਜ ਬੀਸੀ ਕੰਜ਼ਰਵੇਟਿਵ ਦੇ ਆਗੂ ਜੌਨ ਵਸਟੈਡ ਨੇ ਵੀ ਤੇ ਬੀਸੀ ਐਨਡੀਪੀ ਦੇ ਆਗੂ ਡੇਵਿਡ ਈਬੀ ਨੇ ਵੀ ਅੱਜ ਹਾਊਸਿੰਗ ਸਪਲਾਈ ਸੰਬੰਧੀ ਗੱਲ ਕਰਨੀ ਆ। ਪਹਿਲਾਂ ਲੋਕਾਂ ਵਾਸਤੇ ਘਰ ਖਰੀਦਣੇ ਆਸਾਨ ਬਣਾਉਣ ਜਾਂ ਘਰਾਂ ਨੂੰ ਅਫੋਰਡੇਬਲ ਬਣਾਉਣ ਵਾਸਤੇ ਦੋਹਾਂ ਧਿਰਾਂ ਨੇ ਆਪੋ ਆਪਣੀਆਂ ਅਨਾਊਂਸਮੈਂਟਸ ਕੀਤੀਆਂ ਨੇ, ਪਰ ਘਰਾਂ ਦੀ ਉਸਾਰੀ ਨੂੰ ਕਿਵੇਂ ਹੁਲਾਰਾ ਦੇਣਾ, ਅੱਜ ਉਸ ਸੰਬੰਧੀ ਅਨਾਊਂਸਮੈਂਟ ਹੋਣੀ ਆ। ਕੱਲ ਡੇਵਿਡ ਈਬੀ ਚਿਲਾਵੈਕ ਦੇ ਵਿੱਚ ਸੀ ਜਿੱਥੇ ਆਹ ਸਾਰਾ ਭੂੰਡ ਵਾਲਾ ਇੰਸੀਡੈਂਟ ਵਾਪਰਿਆ, ਤੇ ਉੱਥੇ ਵਾਸੂ ਜੀ ਉਹਨਾਂ ਨੇ ਜੌਬ ਟ੍ਰੇਨਿੰਗਸ ਦੇ ਵਿੱਚ ਜ਼ਿਆਦਾ ਇਨਵੈਸਟਮੈਂਟ ਕਰਨ ਸੰਬੰਧੀ ਹੁਣ ਵਾਅਦੇ ਕੀਤੇ ਨੇ। 3 ਸਾਲਾਂ ਦੇ ਵਿੱਚ $150 million ਖਰਚੇ ਜਾਣਗੇ ਜੇ ਐਨਡੀਪੀ ਦੀ ਸਰਕਾਰ ਦੁਬਾਰਾ ਤੋਂ ਬਣਦੀ ਆ। ਇਹਦੇ ਨਾਲ ਸਕਿੱਲਡ ਟ੍ਰੇਡ ਬੀਸੀ ਦੇ ਰਾਹੀਂ ਜ਼ਿਆਦਾ ਅਪ੍ਰੈਂਟਿਸਸ਼ਿਪ ਦੀਆਂ ਪੋਜੀਸ਼ਨਸ ਤਿਆਰ ਕੀਤੀਆਂ ਜਾਣਗੀਆਂ, ਓਪਨ ਕੀਤੀਆਂ ਜਾਣਗੀਆਂ। ਮੌਜੂਦਾ ਸਮੇਂ 26,000 ਅਪ੍ਰੈਂਟਿਸਸ਼ਿਪ ਦੀਆਂ ਪੋਜੀਸ਼ਨਸ ਨੇ ਤੇ ਇਸ ਇਨਵੈਸਟਮੈਂਟ ਰਾਹੀਂ ਉਹਨਾਂ ਨੂੰ ਵਧਾ ਕੇ 50,000 ਤੋਂ ਵੀ ਵੱਧ ਕਰ ਦਿੱਤਾ ਜਾਏਗਾ। ਅਗੇਨ ਇਹ ਝੋਣ ਵਾਅਦਾ ਹੈ, ਅਜੇ ਇਹ ਪਾਲਿਸੀ ਲਾਗੂ ਤਾਂ ਹੀ ਹੋਏਗੀ ਜੇ ਐਨਡੀਪੀ ਦੀ ਸਰਕਾਰ ਦੁਬਾਰ ਤੋਂ ਬਣਦੀ ਹੈ।
ਸੋ ਇਹਦੇ ਨਾਲ ਕਹਿੰਦੇ ਨੇ ਕਿ ਕੰਸਟਰਕਸ਼ਨ ਮਾਰਕੀਟ ਦੇ ਵਿੱਚ ਵੈਲਡਰਸ, ਇੰਡਸਟਰੀਅਲ ਇਲੈਕਟ੍ਰੀਸ਼ੀਅਨਸ, ਮਸ਼ੀਨਿਸਟ, ਪਲੰਬਰਸ ਇਹ ਹੋਰ ਆਣਗੇ ਤੇ ਇੰਪਲੋਇਰਸ ਨੂੰ ਸਕਿੱਲਡ ਵਰਕਰ ਚਾਹੀਦੇ ਨੇ। ਤੇ ਕਹਿੰਦੇ ਜੇ ਜ਼ਿਆਦਾ ਕੰਸਟਰਕਸ਼ਨ ਦੇ ਵਿੱਚ ਸਕਿੱਲਡ ਵਰਕਰਸ ਆਣਗੇ ਉਹਦੇ ਨਾਲ ਅਸੀਂ ਜ਼ਿਆਦਾ ਘਰ ਬਣਾ ਸਕਾਂਗੇ, ਜ਼ਿਆਦਾ ਹਸਪੀਟਲਸ ਬਣਾ ਸਕਾਂਗੇ, ਸਕੂਲ ਬਣਾ ਸਕਾਂਗੇ। ਸੋ ਚੋਣ ਵਾਅਦਾ ਸੀ। ਤੇ ਉਸ ਤੋਂ ਬਾਅਦ ਵਿਜੇ ਜੀ ਕੱਲ ਸ਼ਾਮ ਡੇਵਿਡ ਈਬੀ ਨਨਾਇਮੋ ਗਏ ਹੋਏ ਸੀ, ਉੱਥੇ ਇੱਕ ਟਾਊਨ ਹਾਲ ਦੇ ਵਿੱਚ ਉਹਨਾਂ ਨੇ ਪਾਰਟੀਸਿਪੇਟ ਕੀਤਾ ਤੇ ਉੱਥੇ ਉਹਨਾਂ ਨੇ ਇੱਕ ਹੋਰ ਵਾਅਦਾ ਕਰਤਾ ਕਿ ਜਿਹੜਾ ਉੱਥੇ ਦਾ ਜਨਰਲ ਹਾਸਪਿਟਲ ਆ ਉਹਦੇ ਵਾਸਤੇ ਇੱਕ ਨਵਾਂ ਟਾਵਰ ਜਿਹੜਾ ਉਸਾਰਿਆ ਜਾਏਗਾ। ਸੋ ਇਹ ਵੀ ਉਹਨਾਂ ਨੇ ਕੱਲ ਵਾਅਦਾ ਕੀਤਾ। ਸੋ ਡੇਵਿਡ ਈਬੀ ਦੇ ਹਵਾਲੇ ਤੋਂ ਕੱਲ 3 ਹੈਡਲਾਈਨ ਸੀਗੀਆਂ। ਇੱਕ ਤਾਂ ਕਿ ਜਿਹੜਾ ਅਪ੍ਰੈਂਟਿਸਸ਼ਿਪ ਵਾਲੀਆਂ ਪੋਜੀਸ਼ਨਸ ਦੇ ਵਿੱਚ ਵਾਧਾ, ਦੂਸਰਾ ਨਨਾਇਮੋ ਦੇ ਵਿੱਚ ਹਸਪੀਟਲ 'ਚ ਨਵਾਂ ਟਾਵਰ ਤੇ ਤੀਸਰਾ ਜਿਹੜਾ ਭੂੰਡ ਲੜ ਗਿਆ।
ਜੌਨ ਰਸਟੈਡ ਕੱਲ ਪ੍ਰਿੰਸ ਜਾਰਜ ਗਏ ਹੋਏ ਸੀਗੇ ਤੇ ਪਾਵਰ ਜਨਰੇਸ਼ਨ ਲਈ ਉਹਨਾਂ ਨੇ ਆਖਿਆ ਕਿ ਅਸੀਂ ਲੋਕਲ ਸੋਲਿਊਸ਼ਨਸ ਵੱਲ ਧਿਆਨ ਦੇਣਾ ਤੇ ਜਿਹਦੇ ਨਾਲ ਜਿਹੜੀ ਛੋਟੀਆਂ ਕਮਿਊਨਿਟੀਜ਼ ਨੇ, ਟੈਰਿਸ ਹੋਇਆ, ਕਿਟੀਮੈਟ ਹੋਇਆ ਜਾਂ ਪ੍ਰਿੰਸ ਰੂਪਰਟ ਆ, ਵੀ ਉੱਥੇ ਤੁਸੀਂ ਲੋਕਲਾਈਜ਼ਡ ਪਾਵਰ ਜਨਰੇਸ਼ਨ ਵਾਲੇ ਜਿਹੜੇ ਪਹਿਲੂ ਨੇ ਉਹਨਾਂ ਨੂੰ ਹੁਲਾਰਾ ਦੇ ਸਕੋ। ਫੋਰ ਐਗਜ਼ਾਮਪਲ ਉਹਨਾਂ ਦੀ ਪ੍ਰਪੋਜ਼ਲ ਇਹ ਹੈ ਵੀ ਵੁੱਡ ਵੇਸਟ ਨੂੰ ਬਰਨ ਕਰਕੇ ਜਾਂ ਨੈਚੁਰਲ ਗੈਸ ਦੀ ਵਰਤੋਂ ਕਰਕੇ ਬਿਜਲੀ ਦੀ ਪੈਦਾਵਾਰ ਕੀਤੀ ਜਾਵੇ। ਉਹਦੇ ਨਾਲ ਉਹਨਾਂ ਨੇ ਆਖਿਆ ਕਿ ਜਿਹੜੀ ਲੋਕਲ ਇਕੋਨਮੀ ਆ, ਫੋਰੈਸਟਰੀ ਸੈਕਟਰ ਆ, ਉਹਨੂੰ ਵੀ ਉਹਦੇ ਨਾਲ ਹੁਲਾਰਾ ਮਿਲੇਗਾ।
ਸੋ ਇਹਦੇ 'ਚ ਕੋਈ ਇਨਵਾਇਰਮੈਂਟ ਦੀ ਪਰਵਾਹ ਨਹੀਂ ਕੀਤੀ ਉਹਨਾਂ ਨੇ ਬਿਲਕੁਲ ਵੀ। ਤੇ ਪੋਲੀਟੀਸ਼ੀਅਨਸ ਦੇਖ ਲਓ ਵੀ ਕਿਹੜੇ ਕਿਹੜੇ ਇਲਾਕੇ ਜਾ ਕੇ ਕਿੱਦਾਂ ਕਿੱਦਾਂ ਦੇ ਬਿਆਨ ਕਰਦੇ ਨੇ। ਸੋ ਪੈਂਡਰਿੰਗ ਟੂ ਦਾ ਆਡੀਅੰਸ। ਸੋ ਇਹਦੇ ਵਿੱਚ ਉਹਨਾਂ ਨੇ ਕਿਹਾ ਲੱਕੜ ਬਾਲ ਕੇ,
ਮਤਲਬ
ਇਮੈਜਿਨ, ਮਤਲਬ ਬੀਸੀ ਵਰਗੇ ਸੂਬੇ ਦੇ ਵਿੱਚ ਲੱਕੜ ਬਾਲਣ ਦੀ ਗੱਲ ਹੋ ਰਹੀ, ਨੈਚੁਰਲ ਗੈਸ ਬਾਲ ਕੇ। ਸੋ ਇਸ਼ੂ ਇਹ ਆ ਕਿ ਨੌਰਥ ਵੈਸਟਰਨ ਬੀਸੀ ਦੇ ਵਿੱਚ ਜਿਹੜੀ ਵੀ ਕੋਈ ਪਾਵਰ ਸਪਲਾਈ ਆ ਉਹ ਨੌਰਥ ਈਸਟਰਨ ਬੀਸੀ ਤੋਂ ਆਉਂਦੀ ਆ ਥਰੂ ਟਰਾਂਸਮਿਸ਼ਨ ਲਾਈਨਸ, ਤੇ ਉਹ ਮਹਿੰਗੀ ਪੈਂਦੀ ਆ ਉੱਥੇ। ਤੇ ਕਹਿੰਦੇ ਵੀ ਸਾਡੇ ਕੋਲ ਜਦ ਆਪਸ਼ਨਸ ਹੈਗੇ ਨੇ ਕਿ ਅਸੀਂ ਲੋਕਲੀ ਇੱਥੇ ਪਾਵਰ ਜਨਰੇਟ ਕਰਕੇ ਬਿਜਲੀ ਸਸਤੀ ਕਰ ਸਕੀਏ, ਕਿਉਂ ਨਾ ਕਰੀਏ। ਸੋ ਉਹਨਾਂ ਨੇ ਇੱਕ ਚੋਣ ਅਫੋਰਡੇਬਿਲਿਟੀ ਦੇ ਲਿਹਾਜ਼ ਤੋਂ ਇਹ ਵਾਅਦਾ ਕੀਤਾ ਉਹਨਾਂ ਨੇ, ਤੇ ਉਹਨਾਂ ਨੇ ਕਿਹਾ ਇਹਦੇ ਨਾਲ ਫਿਰ ਸਾਡੇ ਕੋਲ ਰਿਲਾਇਬਲ ਇਲੈਕਟ੍ਰੀਸਿਟੀ ਵੀ ਹੋਏਗੀ ਤੇ ਬਾਕੀ ਕਹਿੰਦੇ ਸਸਤਾ ਵੀ ਹੋਏਗਾ ਕੰਮ, ਤੇ ਐਂਡ ਫੋਰੈਸਟਰੀ ਇੰਡਸਟਰੀ ਨੂੰ ਕਹਿੰਦੇ ਸਪੋਰਟ ਕਰੇਗੀ ਕਿਉਂਕਿ ਅਸੀਂ ਵੁੱਡ ਵੇਸਟ ਬਰਨ ਕਰਕੇ ਬਿਜਲੀ ਪੈਦਾ ਕਰਨ ਦੀ ਗੱਲ ਕਰ ਰਹੇ
ਜੀ। ਬਿਲਕੁਲ, ਤੇ ਬੀਸੀ ਗ੍ਰੀਨਸ ਦੀ ਲੀਡਰ ਸੋਨੀਆ ਫਰਸਟ ਨੇ ਕੱਲ ਕ੍ਰੈਸਟਨ ਦੇ ਵਿੱਚ ਜਾ ਕੇ ਮੈਂਟਲ ਹੈਲਥ ਪਲੇਟਫਾਰਮ ਉਹਨਾਂ ਨੇ ਅਨਵੇਲ ਕੀਤਾ। ਉਹਨਾਂ ਨੇ ਆਖਿਆ ਕਿ ਜਿਹੜੇ ਮੈਂਟਲ ਹੈਲਥ ਪ੍ਰੋਫੈਸ਼ਨਲਸ ਦੀਆਂ ਸੇਵਾਵਾਂ ਨੇ, ਜੇ ਗ੍ਰੀਨ ਪਾਰਟੀ ਦੀ ਸਰਕਾਰ ਬਣ ਜਾਂਦੀ ਹੈ ਜਾਂ ਇਹ ਕਹਿ ਲਓ ਕਿ ਜੇ ਕਿਤੇ ਇਹੋ ਜਿਹੀ ਸਥਿਤੀ ਬਣ ਜਾਂਦੀ ਹੈ ਕਿ ਇਹਨਾਂ ਦੇ ਹੱਥ ਦੇ ਵਿੱਚ ਫਿਰ ਬੈਲੈਂਸ ਆਫ ਪਾਵਰ ਆ ਜਾਂਦਾ, ਵੀ ਅਸੀਂ ਮੈਂਟਲ ਹੈਲਥ ਪ੍ਰੋਫੈਸ਼ਨਲਸ ਦੀਆਂ ਸੇਵਾਵਾਂ ਨੂੰ ਵੀ MSP ਦੇ ਵਿੱਚ ਕਵਰ ਕਰਵਾਉਣਾ ਲੋਚਦੇ ਹਾਂ।
ਸੋ ਇਹਨੇ ਪੰਜ ਪੁਆਇੰਟ ਸਾਂਝੇ ਕੀਤੇ ਨੇ। ਪਹਿਲੀ ਗੱਲ ਤਾਂ ਇਹੀ ਕਿ MSP ਦੇ ਵਿੱਚ ਮੈਂਟਲ ਹੈਲਥ ਪ੍ਰੋਫੈਸ਼ਨਲ ਜਿਹੜੇ ਨੇ ਉਹ ਕਵਰ ਹੋਣਗੇ। ਦੂਸਰਾ ਉਹਨਾਂ ਨੇ ਕਿਹਾ ਕਿ ਸਾਈਕੋਥੈਰੇਪੀ ਨੂੰ ਅਸੀਂ ਫੁੱਲੀ ਰੈਗੂਲੇਟ ਕਰਾਂਗੇ ਸੂਬੇ ਵਿੱਚ। ਤੀਸਰਾ ਕਿ ਜਦੋਂ ਤੁਸੀਂ 911 ਤੇ ਫੋਨ ਕਰਦੇ ਹੋ ਉਹਦੇ ਵਿੱਚ ਮੈਂਟਲ ਹੈਲਥ ਸਰਵਿਸਿਜ਼ ਦਾ ਵੀ ਆਪਸ਼ਨ ਹੋਏਗਾ। ਤੇ ਫਿਰ ਚੌਥਾ ਹੈ ਕਿ ਜਿਹੜਾ BC ਮੈਂਟਲ ਹੈਲਥ ਐਕਟ ਹੈ ਉਹਦਾ ਆਲ ਪਾਰਟੀ ਰਿਵਿਊ ਕਰਾਂਗੇ,
ਇੱਕ ਦਫ਼ਤਰ ਨਵਾਂ ਬਣੂ
ਤੇ ਇੱਕ ਨਵਾਂ ਆਫਿਸ ਜਿਹੜਾ ਮੈਂਟਲ ਹੈਲਥ ਐਡਵੋਕੇਟ ਦਾ ਇੰਡੀਪੈਂਡੈਂਟ ਆਫਿਸ ਇਹ ਸਥਾਪਿਤ ਕੀਤਾ ਜਾਏਗਾ। ਸੋ ਇਹ ਪੰਜ ਵਾਅਦੇ ਕੀਤੇ ਨੇ BC ਗ੍ਰੀਨ ਪਾਰਟੀ ਨੇ ਰਿਲੇਟਡ ਟੂ ਮੈਂਟਲ ਹੈਲਥ ਸਰਵਿਸਿਜ਼।
ਜੀ, ਤੇ ਇਸ ਤੋਂ ਪਹਿਲਾਂ ਵਾਸੂ ਜੀ ਅਸੀਂ ਉਹ ਸਰੀ ਵਾਲੀ ਅਨਾਊਂਸਮੈਂਟ ਵੱਲ ਵਧੀਏ ਜਿਹਦੇ ਬਾਰੇ ਅੱਗੇ ਚੱਲ ਕੇ ਪ੍ਰੋਗਰਾਮ 'ਚੋਂ ਗੱਲਬਾਤ ਵੀ ਕਰਨੀ ਹੈ ਹੋਰ। ਇਹ ਵੀ ਗੱਲ ਜ਼ਰੂਰ ਗੱਲ ਕਰੀਏ ਕਿ ਜੌਨ ਰਸਟੈਡ ਨੇ ਕੱਲ੍ਹ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸਾਂਝੀ ਕੀਤੀ। ਪੋਰਟ ਐਲਬਰਨੀ ਦੇ ਇੱਕ ਡੇਅਰੀ ਕੁਈਨ ਦੇ ਵਿੱਚ ਇੱਕ ਪਰਿਵਾਰ ਬੈਠਾ, ਬੱਚੇ ਬੈਠੇ ਆਈਸਕ੍ਰੀਮ ਖਾ ਰਹੇ ਨੇ ਅਤੇ ਅਫਕੋਰਸ ਉਹ ਬੱਚਿਆਂ ਦੇ ਜਿਹੜੇ ਚਿਹਰੇ ਨੇ, ਫੈਮਿਲੀ ਦੇ ਚਿਹਰੇ ਨੇ, ਉਹ ਬਲਰ ਆਊਟ ਕੀਤੇ ਹੋਏ ਨੇ, ਕਿਉਂਕਿ ਮਕਸਦ ਕੀ ਸੀ ਕਿ ਉਸੇ ਹੀ ਡੇਅਰੀ ਕੁਈਨ ਦੇ ਬਾਹਰ ਪੋਰਟ ਐਲਬਰਨੀ ਦੇ ਵਿੱਚ ਓਪਨ ਡਰੱਗ ਯੂਜ਼ ਹੋ ਰਿਹਾ। ਸੋ ਵੀਡੀਓ ਦੇ ਵਿੱਚ ਬੱਚੇ ਆਈਸਕ੍ਰੀਮ ਖਾਂਦੇ ਨਜ਼ਰ ਆਉਂਦੇ ਨੇ ਅਤੇ ਉੱਤੋਂ ਕੁਝ ਫੁੱਟ ਦੂਰ ਉਸ ਰੈਸਟੋਰੈਂਟ ਦੀ ਜਿਹੜੀ ਕੰਧ ਹੈ ਉਹਦੇ ਵਿੱਚ ਜਿਹੜੀ ਬਾਰੀ ਲੱਗੀ ਹੋਈ ਆ ਵਿੰਡੋ ਦੇ ਥਰੂ, ਬਿਲਕੁਲ ਕੰਧ ਦੇ ਬਿਲਕੁਲ ਰੈਸਟੋਰੈਂਟ ਦੇ ਬਾਹਰ ਓਪਨਲੀ ਡਰੱਗਸ ਦਾ ਸੇਵਨ ਕਰਦੇ ਵਿਅਕਤੀ ਉਸ ਵੀਡੀਓ 'ਚ ਨਜ਼ਰ ਆਉਂਦੇ ਨੇ ਅਤੇ ਜੌਨ ਰਸਟੈਡ ਨੇ ਇਸ ਚੀਜ਼ ਨੂੰ, ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਡੇਵਿਡ EB ਅਤੇ NDP ਦੀਆਂ ਡਰੱਗ ਪਾਲਿਸੀਜ਼ ਅਤੇ ਓਪਨ ਡਰੱਗ ਯੂਜ਼ ਦੇ ਨਾਲ ਸੰਬੰਧਿਤ ਇੱਕ ਵਾਰ ਫਿਰ ਤੋਂ NDP ਤੇ ਨਿਸ਼ਾਨਾ ਸਾਧਿਆ।
ਇਸ ਵੀਡੀਓ ਬਾਰੇ ਪਿਛਲੇ 2-3 ਦਿਨਾਂ ਤੋਂ ਜ਼ਿਕਰ ਕਰ ਰਹੇ ਨੇ ਜੌਨ ਰਸਟੈਡ
ਜੀ,
ਅਤੇ ਉਹਨਾਂ ਨੇ ਕਿਹਾ ਵੀ ਬੱਚੇ ਜਿਹੜੇ ਨੇ ਹੁਣ ਉਹ ਆਈਸਕ੍ਰੀਮ ਵੀ ਆਪਣੇ ਪਰਿਵਾਰ ਨਾਲ ਬੈਠ ਕੇ ਨਹੀਂ ਖਾ ਸਕਦੇ ਵਿਦਆਊਟ ਬੀਂਗ ਐਕਸਪੋਜ਼ ਟੂ ਡਰੱਗ ਯੂਜ਼
ਜੀ।
ਅਤੇ ਉਹ ਜਿਹੜਾ ਡਰੱਗ ਯੂਜ਼ ਹੋ ਰਿਹਾ ਉਹ ਕੋਈ ਮੈਰੋਵਾਨਾ ਸਮੋਕ ਨਹੀਂ ਕਰ ਰਿਹਾ, ਸਿਗਰਟ ਨਹੀਂ ਕੋਈ ਪੀ ਰਿਹਾ, ਕੋਈ ਸ਼ਰਾਬ ਨਹੀਂ ਪੀ ਰਿਹਾ, ਉੱਥੇ ਇਹ ਉਹ ਸਿੰਥੈਟਿਕ ਨਸ਼ਾ ਕੋਈ ਕ੍ਰੈਕ ਪਾਈਪ ਵਗੈਰਾ ਉਹਦੇ ਰਾਹੀਂ ਜਿਹੜਾ ਕੋਈ ਸਿੰਥੈਟਿਕ ਨਸ਼ੇ ਹੁੰਦੇ ਨੇ ਉਹ ਸਮੋਕ ਅਪ ਕੀਤੇ ਜਾ ਰਹੇ ਨੇ ਰਾਈਟ ਆਊਟਸਾਈਡ ਡੇਅਰੀ ਕੁਈਨ। ਅਤੇ ਸੋ ਉਹਨੂੰ ਉਹਨਾਂ ਨੇ ਹਾਈਲਾਈਟ ਕੀਤਾ,
ਉਹਨਾਂ ਕਿਹਾ ਵੀ ਇੱਕ ਪਰਿਵਾਰ ਅਤੇ ਬੱਚੇ ਕੀ ਇੱਕ ਰੈਸਟੋਰੈਂਟ ਜਾ ਕੇ ਆਈਸਕ੍ਰੀਮ ਦਾ ਆਨੰਦ ਵੀ ਨਹੀਂ ਮਾਣ ਸਕਦੇ ਵਿਦਆਊਟ ਬੀਂਗ ਐਕਸਪੋਜ਼ ਟੂ ਦੀ ਹੋਰਰਸ ਆਫ ਓਪਨ ਡਰੱਗ ਯੂਜ਼। ਫਿਰ ਉਹਨਾਂ ਨੇ ਇਹ ਗੱਲ ਕਹੀ ਕਿ ਜੇ PC ਕੰਜ਼ਰਵੇਟਿਵ ਦੀ ਸਰਕਾਰ ਬਣਦੀ ਆ ਓਪਨ ਡਰੱਗ ਯੂਜ਼ 'ਤੇ, ਪਬਲਿਕ ਸਪੇਸਿਸ ਦੇ ਵਿੱਚ ਡਰੱਗ ਯੂਜ਼ 'ਤੇ ਸਾਡੀ ਜ਼ੀਰੋ ਟੋਲਰੈਂਸ ਪਾਲਿਸੀ ਹੋਵੇਗੀ। ਸੋ ਕੱਲ੍ਹ ਉਹਨਾਂ ਨੇ
ਇਹਦਾ ਹਵਾਲਾ ਉਹਨਾਂ ਨੇ ਦੇਣਾ ਸ਼ੁਰੂ ਕੀਤਾ ਸੀ ਜਦੋਂ ਵੀਡੀਓਜ਼ ਇੱਕ ਇੱਕ ਕਰਕੇ ਇਸ ਹਫ਼ਤੇ ਪੋਸਟ ਕੀਤੀਆਂ ਜਾ ਰਹੀਆਂ ਸੀ ਪੁਰਾਣੀਆਂ ਜੌਨ ਰਸਟੈਡ ਦੀਆਂ CNTV ਵੱਲੋਂ ਕਿ ਜੀ ਦੇਖੋ ਕਿਵੇਂ ਇਹਨਾਂ ਨੇ ਆਵੀਆਂ ਤਾਵੀਆਂ ਗੱਲਾਂ ਕੀਤੀਆਂ ਨੇ। ਸੋ ਉਹਦੇ ਜਵਾਬ ਵਿੱਚ ਉਹਨਾਂ ਨੇ ਕਾਊਂਟਰ ਨੈਰੇਟਿਵ ਵਜੋਂ ਇਹ ਗੱਲ ਕਰਨੀ ਸ਼ੁਰੂ ਕੀਤੀ ਕਿ ਜੀ ਅਸੀਂ ਇੰਨਾ ਵੀ ਜ਼ਿਆਦਾ ਕੋਈ ਵੀਡੀਓ ਦੇ ਵਿੱਚ, ਉਹਨਾਂ ਨੇ ਲਿਖਿਆ ਨਾ ਵੀ ਕਿੰਨੀ ਔਡ ਵੀਡੀਓ ਹੈ, ਕਹਿੰਦੇ ਇੰਨੀ ਵੀ ਔਡ ਨਹੀਂ ਵੀ ਇਸ ਵੇਲੇ ਜੋ ਇੱਥੇ ਸਾਡੇ ਹਾਲਾਤ ਬਣੇ ਹੋਏ ਨੇ ਉਸ ਤੋਂ ਹੋਰ ਵੀ ਜ਼ਿਆਦਾ ਹੈਰਾਨ ਕਰਨ ਵਾਲੇ ਨੇ ਕਿ ਬੱਚੇ ਆਈਸਕ੍ਰੀਮ ਖਾ ਰਹੇ ਨੇ ਅਤੇ ਨਾਲ ਕ੍ਰੈਕ ਪੋਟ ਵਾਲੇ ਬੈਠੇ ਨੇ
ਮਹਿਜ਼ ਕੁਝ ਫੁੱਟ ਦੂਰ। ਜੀ ਜੀ,
ਇਸ ਤਰ੍ਹਾਂ ਦੀ
ਵਸਰੀ ਦੱਸ ਦਈਏ ਪ੍ਰੋਗਰਾਮ ਦੇ ਸਾਡੇ ਇਸ ਹਿੱਸੇ ਨੂੰ ਸਪੋਂਸਰ ਕਰ ਰਹੇ ਨੇ ਸੋਨੂੰ ਹੇਅਰ ਕੱਟ ਵਾਲੇ। ਸਾਲਾਂ ਦੇ ਤੁਹਾਡੇ ਸਾਥ ਸਦਕਾ ਸੋਨੂੰ ਹੇਅਰ ਕੱਟ ਨੇ ਜਿੱਥੇ ਆਪਣੀਆਂ 14 ਲੋਕੇਸ਼ਨਸ ਖੋਲੀਆਂ ਨੇ ਉੱਥੇ ਹੀ ਸੋਨੂੰ ਬਿਊਟੀ ਕਾਲਜ ਵੀ ਹੁਣ ਸਥਾਪਿਤ ਕਰ ਦਿੱਤਾ ਹੈ ਜਿੱਥੋਂ ਤੁਸੀਂ ਹੇਅਰ ਸਟਾਈਲਿਸਟ ਅਤੇ ਬਾਰਬਰਿੰਗ ਫਰੈਸ਼ਅਪ ਵਰਗੇ ਸ਼ਾਰਟ ਟਰਮ ਕੋਰਸਿਸ ਕਰ ਸਕਦੇ ਹੋ। ਗ੍ਰੈਂਡ ਓਪਨਿੰਗ ਦੇ ਮੌਕੇ ਕੋਰਸ ਫੀਸ 'ਤੇ ਡਿਸਕਾਊਂਟ ਵੀ ਦੇਣਗੇ ਫੋਰ ਅ ਲਿਮਿਟਿਡ ਟਾਈਮ। ਕਾਲ 604-581-4565-604-585-6065 ਸੋਨੂੰ ਹੇਅਰ ਕੱਟ ਦਾ ਫੋਨ ਨੰਬਰ ਹੈ। ਨੀਟ ਇਮੀਗ੍ਰੇਸ਼ਨ ਵੀ ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸਪੋਂਸਰ ਕਰ ਰਹੇ ਨੇ। ਵਿਜ਼ਟਰ ਵੀਜ਼ਾ, ਪਰਮਨੈਂਟ ਰੈਜ਼ੀਡੈਂਸੀ, ਵਰਕ ਪਰਮਿਟ, ਸਪਾਊਸ ਫੈਮਿਲੀ ਜਾਂ ਨੈਨੀ ਸਪੋਂਸਰਸ਼ਿਪ। ਨੀਟ ਇਮੀਗ੍ਰੇਸ਼ਨ ਹਰ ਤਰ੍ਹਾਂ ਦੇ ਕੇਸਿਸ ਵਿੱਚ ਮਹਾਰਤ ਰੱਖਦੇ ਨੇ। ਇੱਕ ਦਫ਼ਤਰ ਸਰੀ ਦੇ ਯਾਰਕ ਸੈਂਟਰ 'ਚ, ਦੂਜਾ ਐਬਟਸਫਰਡ ਦੇ ਸੀਡਰ ਪਾਰਕ ਪਲੇਸ ਵਿੱਚ। ਨੀਟ ਇਮੀਗ੍ਰੇਸ਼ਨ, ਜੈਸਾ ਨਾਮ ਵੈਸਾ ਕਾਮ,
ਬਿਲਕੁਲ ਸਾਫ਼ ਸੁਥਰਾ।
604-547-7100-604-547-7100, ਨੀਟ ਇਮੀਗ੍ਰੇਸ਼ਨ। ਵਾਸੂ ਜੀ, ਭਰਿੰਡ ਲੜੇ ਤੇ ਫਿਰ ਕਿਹੜੇ ਕਿਹੜੇ ਔਰ ਫੌੜ ਨੇ, ਬੜੇ ਮੈਸੇਜ ਆ ਰਹੇ ਨੇ
ਵਟਸਐਪ ਤੇ। ਇੰਨੇ ਨੁਸਖੇ ਆ ਗਏ ਨੇ, ਮੈਂ ਕਹਿੰਦਾ ਹੁਣ ਕਿਸੇ ਲਾੜੀ ਜਾਵੇ ਭੂੰਡ, ਟਰਾਈ ਕਰਕੇ ਦੇਖੀਏ ਵੀ ਆ ਚੱਲਦੇ ਵੀ ਆ ਕਿ ਨਹੀਂ। ਸੋ ਕਿਸੇ ਨੇ ਲਿਖਿਆ,
ਵਾਸੂ ਜੀ ਇਹੋ ਜਿਹੇ ਬਚਨ ਨਾ ਕਰਿਆ ਕਰੋ,
ਭੂੰਡ ਦਾ ਕੋਈ ਗੱਲ ਨਹੀਂ,
ਨਹੀਂ ਨਹੀਂ ਯਾਰ,
ਮੇਰੀ ਲੜਾ ਦਿਓ ਕੋਈ ਨਾ, ਚੈੱਕ ਕਰਨਾ ਮਾੜਾ ਜਿਹਾ
ਯਾਰ। ਕਮਾਲ ਆ, ਫੁੱਲਾਂ ਵਰਗਾ ਭਰਾ ਸਾਡਾ, ਕਾਹਨੂੰ ਭੂੰਡ ਲੜੇ,
ਭੂੰਡ ਫੁੱਲਾਂ ਤੇ ਹੀ ਬਹਿੰਦੇ ਆ। ਹੁਣ ਦੇਖੋ ਇੱਥੇ ਗੱਲ ਕਰ ਰਹੇ, ਕੋਈ ਲਿਖ ਰਿਹਾ ਕਹਿੰਦਾ ਨਮਕ ਜਿਹੜਾ ਉਹ ਵਧੀਆ ਹੁੰਦਾ ਕਹਿੰਦੇ ਭੂੰਡ ਲੜੇ ਤੇ ਵੀ ਉੱਤੇ ਮਲਣਾ, ਤੇ ਕਈਆਂ ਨੇ ਲਿਖਿਆ ਵਿਨੇਗਰ ਸਿਰਕਾ, ਕਈਆਂ ਨੇ ਲਿਖਿਆ ਕਿ ਮਸਟਰਡ ਆਇਲ ਸਰੋਂ ਦਾ ਤੇਲ। ਸੋ ਇਸੇ ਕਰਕੇ ਮਤਲਬ ਅਚਾਰ ਵਾਲੀ ਰੈਸਪੀ ਉਹ ਸਾਰਾ ਕੁਛ ਹੀ ਹੁੰਦਾ, ਮੇਰਾ
ਸਾਰਾ ਕੁਛ ਹੀ ਹੁੰਦਾ। ਹਾਂ, ਇਸ ਫਿਰ ਉਹ ਠੀਕ ਆ, ਫਿਰ ਉਹ ਨੁਸਖਾ ਉਹ ਕੀ ਕਹਿੰਦੇ ਆ ਕਾਮਯਾਬ ਨੁਸਖਾ ਉਹ। ਸੋ ਜੇ ਕੈਂਪੇਨ ਟ੍ਰੇਲ ਤੇ ਅੰਬ ਦਾ ਅਚਾਰ ਨਾਲ ਰੱਖਣ ਸਾਰੇ ਕੈਂਡੀਡੇਟ।
ਹਾਂ ਠੀਕ, ਨਹੀਂ ਹੁਣ ਤਾਂ ਟੈਸਟ ਕਦੋਂ ਮੇਰਾ ਜੀ ਕਰਦਾ।
ਨਾ ਨਾ ਵੀਰੇ,
ਵਿਜੇ ਜੀ ਨਾਲ ਸਾਇੰਟਿਫਿਕ ਰੀਜ਼ਨਸ ਆਏ ਹੋਏ ਨੇ।
ਅੱਛਾ,
ਉਹ ਐਲਕਲਾਈਨ ਹੁੰਦਾ, ਉਹ ਐਸਿਡਿਕ ਹੁੰਦਾ, ਉਹ ਫਿਰ ਬੈਲੈਂਸ ਹੋ ਜਾਂਦਾ।
ਓ ਅੱਛਾ,
ਕੈਮਿਸਟਰੀ ਦੇ ਲੈਸਨਸ ਵੀ ਪਹੁੰਚੇ।
ਚਲੋ ਦੈਟਸ ਵੈਰੀ ਗੁੱਡ, ਬਹੁਤ ਵਧੀਆ,
ਬਹੁਤ ਮਿਹਰਬਾਨੀ ਜੀ,
ਬਹੁਤ ਬਹੁਤ ਧੰਨਵਾਦ। ਫੁੱਲ ਰਿਬੇਟ ਲਈ ਐਲੀਜੀਬਲ ਹੋ ਸਕਦੇ ਹੋ AMC ਇੰਸ਼ੋਰੈਂਸ।
ਵਿਜੇ ਜੀ ਔਨ ਅ ਸੀਰੀਅਸ ਨੋਟ, ਜਿਹੜੀ ਆ ਅਪ੍ਰੈਂਟਿਸਸ਼ਿਪ ਵਾਲੀ ਅਨਾਊਂਸਮੈਂਟ ਆ ਉਹਦੇ ਸੰਬੰਧ ਵਿੱਚ ਮੈਸੇਜ ਆਇਆ ਮਨਦੀਪ ਰਾਏ ਜੀ ਦਾ।
ਜੀ,
ਉਹ ਦੱਸ ਰਹੇ ਨੇ ਕਹਿੰਦੇ ਕਿ ਉਹ ਲੈਵਲ 2 HVAC ਅਪ੍ਰੈਂਟਿਸ ਆਰਟਿਸਟ ਨੇ ਵਿਦ ਸਕਿੱਲ ਟ੍ਰੇਡਸ ਵੀ ਸੀ।
ਅੱਛਾ ਜੀ।
ਤੇ ਕਹਿੰਦੇ ਇਸ ਵੇਲੇ ਵੇਟ ਟਾਈਮ ਇੰਨਾ ਜ਼ਿਆਦਾ, ਕਹਿੰਦੇ 18 ਮਹੀਨੇ ਵੇਟ ਕਰਨੀ ਪੈਂਦੀ ਹੈ ਫੋਰ ਈਚ ਲੈਵਲ।
ਕਹਿੰਦੇ
2.5 ਸਾਲਾਂ ਦੇ ਵਿੱਚ ਸਿਰਫ 2 ਲੈਵਲਸ ਹੀ ਕਰ ਸਕੇ ਹਾਂ, ਅਜੇ 4 ਲੈਵਲ ਹੋਰ ਕਰਨੇ ਬਾਕੀ ਨੇ। ਸੋ ਕਹਿ ਰਹੇ ਨੇ ਕਿ ਕਾਲਜਾਂ ਦੇ ਵਿੱਚ ਟ੍ਰੇਡਸ ਟ੍ਰੇਨਿੰਗ ਵਾਸਤੇ ਹੋਰ ਸੀਟਾਂ ਜੋੜਨ ਦੀ ਲੋੜ ਹੈ। ਸੋ ਇਸੇ ਦਿਸ਼ਾ ਦੇ ਵਿੱਚ ਹੀ ਕੱਲ੍ਹ ਅਨਾਊਂਸਮੈਂਟ ਕੀਤੀ ਹੈ BCNDP ਨੇ। ਪਰ ਫਿਰ ਉਹੀ ਹੈ ਨਾ, ਫਿਰ BCNDP ਨੂੰ ਇਹ ਸਵਾਲ ਪੁੱਛਿਆ ਜਾ ਸਕਦਾ ਕਿ ਭਾਈ ਅਜੇ ਤੱਕ ਕਿਉਂ ਨਹੀਂ ਹੋਇਆ ਕੰਮ, 7 ਸਾਲ ਹੋ ਗਏ ਸਰਕਾਰ ਬਣੀ ਨੂੰ।
ਕਿਸੇ ਵੀ ਲੈਵਲ 'ਤੇ ਜਦੋਂ ਇਲੈਕਸ਼ਨ ਹੁੰਦਾ ਵਾ, ਤੁਹਾਡੀ ਜਿਹੜੀ ਇਨਕੰਬੈਂਟ ਪਾਰਟੀ ਹੁੰਦੀ ਆ ਐਂਡ ਜਿਹਨੂੰ ਮੋਰ ਦੈਨ 1 ਟਰਮ ਹੋ ਗਈ ਹੋਵੇ ਸੱਤਾ ਦੇ ਵਿੱਚ, ਇਹ ਸਵਾਲ ਉਹਨਾਂ ਦੇ ਉਹਨਾਂ ਵਾਸਤੇ ਹਮੇਸ਼ਾ ਉਜਾਗਰ ਹੋ ਹੀ ਜਾਂਦਾ। ਇੱਕ ਚੀਜ਼ ਹੋਰ ਆ ਜਿਹੜੀ ਹੁਣ ਇਹਨਾਂ ਨੇ ਜਿਵੇਂ ਗੱਲ ਦੱਸੀ ਹੈ ਨਾ ਕਿ 18 ਮਹੀਨੇ ਦੀ ਵੇਟ ਹੈਗੀ ਆ, ਇੱਕ ਕਿਹੜੀ ਟ੍ਰੇਡ ਹੈ ਇਹ? HVAC ਦੀ?
HVAC।
ਓਕੇ ਵਾਸੂ ਜੀ, ਮੇਰੇ ਹੁਣੇ ਇੱਕ ਨੋਟਿਸ ਦੇ ਵਿੱਚ ਗੱਲ ਆਈ ਫਰੋਮ ਥਰੂ ਪਰਸਨਲ ਐਕਸਪੀਰੀਅੰਸ ਆਫ ਐਨ ਐਕਸਟੈਂਡਡ ਫੈਮਿਲੀ ਮੈਂਬਰ। ਦੇਖੋ ਅਸੀਂ ਇਹ ਸੁਣਿਆ ਵੀ ਕੈਨੇਡਾ ਦੇ ਵਿੱਚ ਵੈਲਡਰਸ ਦੀ ਘਾਟ ਹੈ, ਆਪਾਂ ਕਿੰਨੀਆਂ ਖਬਰਾਂ ਕਵਰ ਕੀਤੀਆਂ। ਅਸੀਂ ਅਕਸਰ ਇਹ ਵੀ ਗੱਲ ਕਰਦੇ ਆ ਵੀ ਜਿਹੜੇ ਜਿਹੜੇ ਫੀਲਡਸ ਦੇ ਵਿੱਚ ਕੈਨੇਡਾ ਦੇ ਵਿੱਚ ਸ਼ੋਰਟੇਜ ਸੀਗੀ, ਜਦੋਂ ਅੰਤਰਰਾਸ਼ਟਰੀ ਸਟੂਡੈਂਟਸ ਇੰਨੀ ਵੱਡੀ ਗਿਣਤੀ 'ਚ ਆਏ, ਤਾਂ ਉਹਨਾਂ ਹੀ ਫੀਲਡਸ ਦੇ ਵਿੱਚ ਉਹਨਾਂ ਨੂੰ ਦਾਖਲੇ ਦਵਾ ਕੇ ਇੱਥੇ ਹੀ ਪੜ੍ਹਾਈ ਕਰਾ ਕੇ ਇੱਥੇ ਹੀ ਕੰਮ ਕਰਨ ਵਾਸਤੇ ਤਿਆਰ ਕਿਉਂ ਨਾ ਕੀਤਾ ਗਿਆ? ਉਹਦੇ ਪਿੱਛੇ ਰੀਜ਼ਨ ਇੱਕ ਇਹ ਹੈ, ਆਈ ਗੈਸ ਆਪਾਂ ਡਿਸਕਸ਼ਨ ਕੀਤੀ ਇਹਦੇ ਬਾਰੇ ਕਿ ਫਿਰ ਕਾਲਜਾਂ ਨੂੰ ਉਹਨਾਂ ਕੋਰਸਿਸ ਨੂੰ ਪੜ੍ਹਾਉਣ ਦੇ ਵਾਸਤੇ ਆਪਣਾ ਇਨਫਰਾਸਟ੍ਰਕਚਰ ਵਧਾਉਣਾ ਪੈਣਾ। ਉਹਨਾਂ ਨੂੰ ਪਤਾ ਵੀ ਜੇ ਘੱਟ ਪੈਸੇ ਖਰਚ ਕੇ ਤੁਹਾਨੂੰ ਉਨੀਆਂ ਹੀ ਫੀਸਾਂ ਮਿਲਦੀਆਂ ਨੇ, ਫਿਰ ਇਨਵੈਸਟਮੈਂਟ ਕਰਕੇ ਇਨਫਰਾਸਟ੍ਰਕਚਰ ਦੇ ਵਿੱਚ ਪੈਸੇ ਕਿਉਂ ਲਾਉਣੇ? ਸੋ ਉੱਥੇ ਜਿਹੜਾ ਇੱਕ ਮਿਸਮੈਚ ਰਿਹਾ ਇਮੀਗ੍ਰੇਸ਼ਨ ਜਾਂ ਵੀਜ਼ਾ ਪਾਲਿਸੀ ਦਾ ਅਤੇ ਇੱਥੇ ਦੇ ਐਜੂਕੇਸ਼ਨ ਦੇ ਕਿਹੜੇ ਕੋਰਸਿਸ ਦੇ ਵਿੱਚ ਐਡਮਿਸ਼ਨਾਂ ਦਈਆਂ ਜਾ ਰਹੀਆਂ ਨੇ, ਉਹ ਕਨੈਕਸ਼ਨ ਸਿੱਧੇ ਤੌਰ 'ਤੇ ਆਉਂਦਾ। ਇੰਨੀ ਵੱਡੀ ਗਿਣਤੀ ਦੇ ਵਿੱਚ ਤੁਸੀਂ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਪੜ੍ਹਾਇਆ ਹੋਵੇ ਤਾਂ ਵੀ ਤੁਹਾਡੇ ਕੋਲ ਇਹਨਾਂ ਸਕਿੱਲ ਟ੍ਰੇਡਸ ਦੇ ਵਿੱਚ ਕਮੀ ਹੋਵੇ, ਇਹ ਗੱਲ ਬੜੀ ਅਜੀਬੋ ਗਰੀਬ ਆ। ਵਾਸੂ ਜੀ, ਇੱਥੇ ਦੀ ਇੱਕ ਲੋਕਲ ਇੱਕ ਨਾਮੀ ਇੰਸਟੀਟਿਊਸ਼ਨ, ਸਾਡੇ ਕੋਈ ਜਾਣਕਾਰ ਨੇ, ਉਹਨਾਂ ਨੇ ਵੈਲਡਰ ਵੈਲਡਿੰਗ ਦੀ ਉੱਥੇ ਪੜ੍ਹਾਈ ਕਰਨੀ ਸੀ, ਇੰਟਰਨੈਸ਼ਨਲ ਸਟੂਡੈਂਟ ਨੇ। ਉੱਥੋਂ ਇੰਸਟੀਟਿਊਸ਼ਨ ਤੋਂ ਉਹਨਾਂ ਨੂੰ ਜਵਾਬ ਇਹ ਆ ਕਿ ਸਾਡਾ ਜਿਹੜਾ ਵੈਲਡਿੰਗ ਵਾਲਾ ਪ੍ਰੋਗਰਾਮ ਹੈ ਉਹ ਇੰਟਰਨੈਸ਼ਨਲ ਸਟੂਡੈਂਟਸ ਵਾਸਤੇ ਓਪਨ ਹੀ ਨਹੀਂ ਹੈਗਾ। ਇੰਟਰਨੈਸ਼ਨਲ ਸਟੂਡੈਂਟਸ ਆਰ ਨੋਟ ਐਲੀਜੀਬਲ ਟੂ ਅਪਲਾਈ ਫੋਰ ਦੀ ਵੈਲਡਿੰਗ ਪ੍ਰੋਗਰਾਮ। ਹੁਣ ਤੁਸੀਂ ਦੇਖ ਲਓ ਹੈਰਾਨੀ ਵਾਲੀ ਗੱਲ ਆ ਯਾਰ, ਬਿਜ਼ਨਸ ਦੇ ਇੰਨੇ ਤੁਸੀਂ ਕੋਰਸ ਕਰਾ ਕੇ ਸਪਲਾਈ ਚੇਨ ਮੈਨੇਜਮੈਂਟ ਪਤਾ ਨਹੀਂ ਕਿੰਨਿਆਂ ਕਿੰਨਿਆਂ ਨੂੰ ਪੜ੍ਹਾਤੀ, ਉਹ ਅੱਗੇ ਟਰੱਕ ਚਲਾ ਰਹੇ ਨੇ, ਉਹ ਅੱਗੇ ਹੋਰ LMIs ਖਰੀਦ ਕੇ ਕੋਈ ਹੋਰ ਤਿਕੜਮਬਾਜ਼ੀ ਕਰਕੇ ਪੱਕੇ ਹੋਣ ਦੀ ਕੋਸ਼ਿਸ਼ ਕਰ ਰਹੇ ਨੇ, ਅਤੇ ਅਸੀਂ ਇੱਧਰੋਂ ਘਰਾਂ ਦੀ ਸਪਲਾਈ ਵਧਾਉਣੀ ਆ, ਅਸੀਂ ਕੰਸਟਰਕਸ਼ਨ ਇੰਡਸਟਰੀ ਨੂੰ ਹੁਲਾਰਾ ਦੇਣਾ, ਅਤੇ ਜਿਹਨਾਂ ਲੋਕਾਂ ਨੇ ਉਹਨਾਂ ਚੀਜ਼ਾਂ ਦੇ ਵਿੱਚ ਕੰਮ ਕਰਨਾ ਉਹਨਾਂ ਇੰਡਸਟਰੀਜ਼ ਦੇ ਵਿੱਚ, ਉਹਨਾਂ ਨੂੰ ਟ੍ਰੇਨਿੰਗ ਕਰਨ ਦੇ ਵਾਸਤੇ ਨਾ ਥਾਵਾਂ ਨੇ ਅਤੇ ਨਾ ਹੀ ਉਹਨਾਂ ਵਾਸਤੇ ਉਸ ਤਰ੍ਹਾਂ ਦੇ ਮੌਕੇ ਖੁੱਲ੍ਹੇ ਨੇ।
ਵੀਰੇ ਜੀ, ਹੈਲਥ ਕੇਅਰ ਦੇ ਵਿੱਚ ਡਾਕਟਰਾਂ ਅਤੇ ਨਰਸਾਂ ਦੀ ਕਿੰਨੀ ਗੱਲ ਹੁੰਦੀ ਰਹੀ,
ਰਾਈਟ?
ਅਤੇ ਹੁਣ ਕਿਹਾ ਜਾ ਰਿਹਾ ਕਿ ਜੀ ਅਸੀਂ ਇਹਦੇ ਵਿੱਚ ਉਹਨਾਂ ਨੂੰ ਪ੍ਰੋਵਿਜ਼ਨਲ ਲਾਇਸੈਂਸਿਸ ਮੁਹੱਈਆ ਕਰਾਵਾਂਗੇ ਤੁਰੰਤ, ਜਿਹੜੇ ਕੋਈ ਇੰਟਰਨੈਸ਼ਨਲੀ ਟ੍ਰੇਨਡ ਹੋਣਗੇ ਫਰੋਮ ਕੰਪੇਰੇਬਲ ਨੇਸ਼ਨਸ, ਉਹਨਾਂ ਨੂੰ ਅਸੀਂ 6 ਹਫ਼ਤਿਆਂ ਦੇ ਅੰਦਰ, ਅਤੇ ਜਿਹੜੇ ਬਾਕੀ ਜੁਰਿਸਡਿਕਸ਼ਨਸ ਦੇ ਵਿੱਚ ਆਲਰੇਡੀ ਅਪਰੂਵ ਨੇ ਉਹਨਾਂ ਨੂੰ ਤੁਰੰਤ ਪ੍ਰੋਵਿਜ਼ਨਲ ਲਾਇਸੈਂਸ ਦੇਵਾਂਗੇ।
ਹੁਣ ਇਹ ਚੋਣ ਵਾਅਦਾ?
ਹਾਂ, ਇਹ ਚੋਣ ਵਾਅਦਾ। ਪੁੱਛਿਆ ਗਿਆ ਵੀ ਅਜੇ ਤੱਕ ਕਿਉਂ ਨਹੀਂ ਕੀਤਾ, ਕਹਿੰਦੇ ਜੀ ਅਸੀਂ ਕਾਲਜ ਆਫ ਫਿਜ਼ੀਸ਼ੀਅਨਸ ਐਂਡ ਸਰਜਨਸ ਨੂੰ ਬਹੁਤ ਸਮਾਂ ਦਿੱਤਾ, ਉਹਨਾਂ ਨੇ ਇਹਨੂੰ ਲਾਗੂ ਕਰਨਾ ਕਿਉਂਕਿ ਉਹਨਾਂ ਨੇ ਹੁਣ ਦੇਰ ਬੜੀ ਕਰਤੀ, ਨਾਓ ਦਾ ਗਵਰਮੈਂਟ ਡਿਸਾਈਡਿਡ ਟੂ ਸਟੈਪ ਇਨ, ਕਿ ਜੇ ਦੁਬਾਰਾ ਸਰਕਾਰ ਬਣੀ ਵੀ ਵਿਲ ਸਟੈਪ ਇਨ ਐਂਡ ਵਿਲ ਡੂ ਇਟ। 7 ਸਾਲ ਸੀਗੇ, 7 ਸਾਲਾਂ ਦੇ ਬਹੁਤ, 7 ਸਾਲ ਤਾਂ ਵੇਟ ਨਹੀਂ ਕਰਨੀ ਚਾਹੀਦੀ,
7 ਸਾਲ ਤਾਂ ਬਹੁਤ ਸਮਾਂ ਹੁੰਦਾ,
ਸਪੈਸ਼ਲੀ ਜਦੋਂ ਅਸੀਂ COVID-19 ਵਰਗੇ ਪੈਂਡੈਮਿਕ ਦੇ ਵਿੱਚੋਂ ਨਿਕਲੇ,
ਵੈਰੀ ਇੰਪੋਰਟੈਂਟ।
ਜਾਂ ਉਸ ਤੋਂ ਬਾਅਦ ਇੰਨੇ ਸਾਰੀਆਂ ਸ਼ੋਰਟੇਜਸ, ਇੰਨਾ ਕੁਝ, ਇੰਨੇ ਪੈਸੇ ਵੀ ਜਿਹੜੀ ਅਸੀਂ ਲਾਤੇ ਹੈਲਥ ਕੇਅਰ ਦੇ ਉੱਤੇ, ਫਿਰ ਵੀ ਸਿਸਟਮ ਸਾਡਾ ਜੂਝ ਰਿਹਾ, ਡਾਕਟਰ ਵੀ ਨਾਰਾਜ਼ ਨੇ, ਪੇਸ਼ੈਂਟਸ ਵੀ ਨਾਰਾਜ਼ ਨੇ, ਸਿਸਟਮ ਸਾਡਾ ਕਲੈਪਸ ਕਰਨ ਦੀ ਕਗਾਰ ਤੇ, ਤੇ ਫਿਰ ਵੀ ਅਸੀਂ ਵੇਟ ਕਰ ਰਹੇ ਸੀ। ਸੋ ਦੈਟਸ ਨਾਟ ਐਨ ਆਰਗੂਮੈਂਟ।
ਆ ਸਭ ਤੋਂ ਮਹੱਤਵਪੂਰਨ ਗੱਲ ਇਹ ਆ ਕਿ COVID-19 ਪੈਂਡੈਮਿਕ ਤੋਂ ਬਾਅਦ ਹੁਣ ਜਦੋਂ ਫਿਰ ਦੁਬਾਰਾ ਉਸਨੇ ਹੈਲਥ ਕੇਅਰ ਦੀਆਂ ਸਿਸਟਮ ਦੀਆਂ ਜੋ ਖਾਮੀਆਂ ਐਕਸਪੋਜ਼ ਕੀਤੀਆਂ, ਉਹ ਤੋਂ ਬਾਅਦ ਜੇ ਫੈਸਲਾ ਲੈ ਲਿਆ ਜਾਂਦਾ ਕਿ ਨਹੀਂ, ਨਾਓ ਵੀ ਨੀਡ ਟੂ ਫਾਸਟ ਟਰੈਕ ਦਾ ਲਾਇਸੈਂਸਿੰਗ, ਫਿਰ ਵੀ ਗੱਲ ਮਨ ਨੂੰ ਲੱਗਦੀ ਸੀ। ਵਾਸੂ ਜੀ, ਚੋਣ ਮੁਹਿੰਮ ਸ਼ੁਰੂ ਹੋਣ ਤੋਂ ਪਹਿਲਾਂ ਜੇ ਚੀਜ਼ ਲਾਗੂ ਕਰ ਦਿੱਤੀ ਜਾਂਦੀ ਤਾਂ ਵੀ ਗੱਲ ਮਨ ਨੂੰ ਲੱਗਦੀ ਸੀ, ਹੁਣ ਇਹ ਚੋਣ ਵਾਅਦੇ ਦੀ ਸ਼ਕਲ ਦੇ ਵਿੱਚ ਜਦੋਂ ਗੱਲ ਆਈ ਆ, ਉਹ ਗੱਲ ਸੱਚਮੁੱਚ ਆਪਣੇ ਆਪ ਦੇ ਵਿੱਚ ਅਜੀਬ ਲੱਗਦੀ ਹੈ।
ਸੋ ਚੋਣ ਮੁਹਿੰਮ ਦੌਰਾਨ ਕੱਲ ਜਿਹੜਾ ਇੱਕ ਹੋਰ ਵਾਅਦਾ ਕੀਤਾ ਗਿਆ ਸਰੀ ਦੇ ਵਿੱਚ,
ਉਹਦੇ ਬਾਰੇ ਗੱਲ ਕਰੀਏ,
BCNDP ਦੇ ਕੁਝ ਨੁਮਾਇੰਦਿਆਂ ਵੱਲੋਂ, ਕੁਝ ਕੈਂਡੀਡੇਟਸ ਵੱਲੋਂ, ਉਮੀਦਵਾਰਾਂ ਵੱਲੋਂ ਸਾਂਝੇ ਤੌਰ ਤੇ ਉਹਨਾਂ ਨੇ ਅਨਾਊਂਸਮੈਂਟ ਕੀਤੀ, ਉਹਦੇ ਵਿੱਚ ਬਲਤੇਜ ਸਿੰਘ ਢਿੱਲੋਂ ਤੇ ਰਚਨਾ ਸਿੰਘ ਸਭ ਤੋਂ ਮੋਹਰੇ ਸਨ। ਉਹਨਾਂ ਨੇ ਹੁਣ ਇਹ ਕਿਹਾ, ਕਹਿੰਦੇ ਕਿ ਜਿਹੜੇ ਅਸਥੀਆਂ ਜਲ ਪ੍ਰਵਾਹ ਕਰਨ ਦਾ ਪ੍ਰਬੰਧ ਹੈ, ਕਹਿੰਦੇ ਉਹ ਪੂਰੇ ਸੂਬੇ ਵਿੱਚ ਅਸੀਂ ਕਰਾਂਗੇ ਸਟਾਰਟਿੰਗ ਵਿਦ ਸਰੀ, ਤੇ ਸਰੀ ਦੇ ਵਿੱਚੋਂ ਸ਼ੁਰੂਆਤ ਕੀਤੀ ਜਾਏਗੀ, ਕਿਉਂਕਿ ਬਹੁਤ ਸਾਰੇ ਧਰਮਾਂ ਦੇ ਵਿੱਚ ਇਹ ਰਿਵਾਜ਼ ਹੈ, ਇੱਕ ਇਹ ਰਸਮ ਹੈ। ਤੇ ਸੋ ਕਹਿੰਦੇ ਵੀ ਅਸੀਂ ਚਾਹੁੰਦੇ ਹਾਂ ਕਿ ਕਿਸੇ ਵੀ ਵਿਅਕਤੀ ਨੂੰ ਇਸ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਤੇ ਪਰ ਗੱਲ ਵਿਜੇ ਜੀ ਇਹ ਹੋਈ ਕਿ ਇਸ ਤਰ੍ਹਾਂ ਦਾ ਪ੍ਰਬੰਧ ਜਿਹੜਾ ਇਹ October 2022 ਦੇ ਵਿੱਚ, ਉਹ ਵੀ ਵੈਸੇ ਦੇਖਿਆ ਜਾਵੇ ਤਾਂ ਮਿਊਨਿਸਪਲ ਚੋਣਾਂ ਤੋਂ ਪਹਿਲਾਂ ਡਗ ਮੈਕੈਲਮ ਨੇ ਉਦੋਂ ਅਨਾਊਂਸਮੈਂਟ ਕੀਤੀ ਸੀ ਕਿ ਉਹਨਾਂ ਨੇ ਆਫੀਸ਼ਲੀ ਅਪਰੂਵ ਕਰ ਦਿੱਤਾ ਹੈ ਇੱਕ ਸਾਈਟ ਨੂੰ, ਫਰੇਜ਼ਰ ਰਿਵਰ ਬੈਂਕ ਹੈ ਜਗ੍ਹਾ ਇਨ ਬ੍ਰਾਊਨਸਵਿਲ ਬਾਰ ਪਾਰਕ 11931 ਓਲਡ ਯੇਲ ਰੋਡ ਸਰੀ
ਹਾਂਜੀ
ਤੇ ਉੱਥੇ ਕਹਿੰਦੇ ਆਲਰੇਡੀ ਅਸੀਂ ਉਹਨੂੰ ਫਾਰਮਲੀ ਅਪਰੂਵ ਕਰਤਾ ਜਗ੍ਹਾ ਨੂੰ ਤੇ ਸੋ ਫਿਰ ਸਵਾਲ ਉੱਠਿਆ
ਵੀ ਦਿਸ ਵਾਸ ਬਿਗਨਿੰਗ ਆਫ ਅਕਟੋਬਰ 2022 ਤੇ 3 ਜਾਂ 4 ਦੋ ਤਿੰਨ
ਅਕਤੂਬਰ ਦੇ ਨੇੜੇ ਤੇ ਜੀ ਸੋ ਉਦੋਂ ਇਹ ਤੇ ਫਿਰ ਕੱਲ ਜਦੋਂ ਅਨਾਊਂਸਮੈਂਟ ਹੋਈ ਉਦੋਂ ਗੱਲ ਚੱਲ ਪਈ ਕਿ ਜੀ ਇਹ ਤਾਂ ਪਹਿਲਾਂ ਹੀ ਅਪਰੂਵਡ ਹੋ ਚੁੱਕਿਆ ਸੀ ਫਿਰ ਪਤਾ ਲੱਗਿਆ ਕਿ ਉਹ ਅਪਰੂਵਲ ਤਾਂ ਲੈ ਲਿਆ ਸੀ ਸਿਟੀ ਨੇ ਪਰ ਉਹਨੂੰ ਲਾਗੂ ਨਹੀਂ ਸੀ ਕੀਤਾ
ਕੰਸਟਰਕਟ ਨਹੀਂ ਕੀਤਾ ਸੀ ਜਿਹੜਾ ਘਾਟ ਬਣਾਉਣਾ ਸੀ ਅਸਥੀਆਂ ਪ੍ਰਵਾਹ ਕਰਨ ਲਈ ਉਹ ਘਾਟ ਬਣਾਇਆ ਨਹੀਂ ਸੀ ਗਿਆ ਕਿਉਂਕਿ ਚੋਣਾਂ ਆ ਗਈਆਂ ਸੀ ਤੇ ਚੋਣਾਂ ਤੋਂ ਬਾਅਦ ਫਿਰ ਵਾਸੂ ਜੀ ਜਦੋਂ ਮਿਊਨਿਸਪੈਲਿਟੀ ਦੇ ਵਿੱਚ ਮੇਅਰ ਤੇ ਜਿਹੜੀ ਬਾਕੀ ਟੀਮ ਉਹ ਚੇਂਜ ਹੋ ਗਈ ਸੋ ਉਸ ਤੋਂ ਬਾਅਦ ਉਹ ਕੰਮ ਅੱਗੇ ਚੱਲ ਨਹੀਂ ਸਕਿਆ ਹੁਣ ਡੱਗ ਮਕੱਲਮ ਨੇ ਇੱਕ ਸਟੇਟਮੈਂਟ ਅੱਜ ਸਵੇਰੇ ਦਾਗੀ ਆ ਉਹ ਮੈਂ ਦਾਗੀ ਇਸ ਕਰਕੇ ਕਹਿ ਰਿਹਾ ਕਿਉਂਕਿ ਉਹਨਾਂ ਨੇ ਹਮਲਾ ਕੀਤਾ ਹੈ ਮੌਜੂਦਾ ਮੇਅਰ ਬ੍ਰੈਂਡਾ ਲੌਕ ਤੇ ਜਿਹੜੀ ਤੁਸੀਂ ਗੱਲ ਕੀਤੀ ਨਾ ਵੀ ਸਾਰੇ ਇਹਦੇ ਨਾਲ ਜਿਹੜੇ ਰਿਲੇਟਡ ਪਰਮਿਟ ਸੀਗੇ ਈਵਨ ਪ੍ਰੋਵਿੰਸ ਦੇ ਨਾਲ ਜੋ ਕੋਆਰਡੀਨੇਸ਼ਨ ਕਰਨੀ ਸੀ ਵੈਨਕੂਵਰ ਦੀ ਪੋਰਟ ਅਥਾਰਟੀ ਦੇ ਨਾਲ ਜੋ ਕੋਆਰਡੀਨੇਸ਼ਨ ਕਰਨੀ ਸੀ ਉਹ ਸਿਟੀ ਆਫ ਸਰੀ ਨੇ ਅਕਤੂਬਰ 2022 ਦੇ ਵਿੱਚ ਜਦੋਂ ਇਸ ਇਹਦਾ ਵਾਸਤੇ ਜੀ ਨਾਮ ਵੀ ਫੇਅਰਵੈਲ ਗਾਰਡਨ ਰੱਖਿਆ ਜਾਣਾ ਸੀ ਉਹਦੇ ਸੰਬੰਧੀ ਬਾਕੀ ਸਾਰੇ ਪਰਮਿਟਿੰਗ ਅਤੇ ਜਿੰਨਾ ਹੋਰ ਪ੍ਰੋਸੈਸ ਸੀ ਉਹ ਸਾਰਾ ਕਰ ਲਿਆ ਹੋਇਆ ਸੀ ਕਿਉਂਕਿ ਫਿਰ ਇਲੈਕਸ਼ਨ ਆ ਗਿਆ ਕਾਉਂਸਲ ਚੇਂਜ ਹੋ ਗਈ ਇਹ ਪ੍ਰੋਜੈਕਟ ਅੱਗੇ ਇਹ ਨੇਪਰੇ ਚੜ੍ਹ ਨਹੀਂ ਸਕਿਆ ਸੋ ਡੱਗ ਮਕੱਲਮ ਨੇ ਆਪਣੀ ਸਟੇਟਮੈਂਟ ਦੇ ਵਿੱਚ ਲਿਖਿਆ ਕਹਿੰਦੇ ਕਿ ਇਹ ਜਿਹੜਾ ਕੰਮ ਸੀਗਾ ਇਹ ਮੌਜੂਦਾ ਮੇਅਰ ਬ੍ਰੈਂਡਾ ਲੌਕ ਨੇ ਨਹੀਂ ਕੀਤਾ ਉਹਨਾਂ ਨੇ ਇਹ ਵੀ ਦੋਸ਼ ਲਗਾਇਆ ਮਕੱਲਮ ਨੇ ਕਹਿੰਦੇ ਕਿ ਬ੍ਰੈਂਡਾ ਲੌਕ ਨੇ ਕੰਮ ਇਸ ਕਰਕੇ ਨਹੀਂ ਕਰਵਾਇਆ ਕਿਉਂਕਿ ਜੇ ਇਹ ਅਸਥੀਆਂ ਪ੍ਰਵਾਹ ਕਰਨ ਵਾਲਾ ਘਾਟ ਸਰੀ ਦੇ ਵਿੱਚ ਬਣ ਜਾਂਦਾ ਤੇ ਲੋਕਾਂ ਵਾਸਤੇ ਇਹ ਡੱਗ ਮਕੱਲਮ ਦੀ ਇੱਕ ਲੈਗੇਸੀ ਵਜੋਂ ਇਹ ਚੀਜ਼ ਸਥਾਪਿਤ ਹੋ ਜਾਣੀ ਸੀ ਸੋ ਇਹ ਉਹਨਾਂ ਨੇ ਆਪਣੀ ਸਟੇਟਮੈਂਟ ਦੇ ਵਿੱਚ ਇਹ ਦੋਸ਼ ਲਗਾਇਆ ਹੈ ਮੌਜੂਦਾ ਮੇਅਰ ਬ੍ਰੈਂਡਾ ਲੌਕ ਤੇ
ਸੋ ਉਹਦੇ ਦੇਖੋ ਕੱਲ੍ਹ ਜਿਹੜੀ ਸਾਰੀ ਗੱਲ ਹੋਈ ਪਹਿਲਾਂ NDP ਕੈਂਡੀਡੇਟਸ ਵੱਲੋਂ ਅਨਾਊਂਸਮੈਂਟ ਕੀਤੀ ਜਾਂਦੀ ਹੈ ਕਿ ਅਸੀਂ ਇਸ ਤਰ੍ਹਾਂ ਦਾ ਪ੍ਰਬੰਧ ਕਰਾਂਗੇ ਫਿਰ ਗੱਲ ਹੋਣ ਲੱਗ ਪੈਂਦੀ ਹੈ ਸੋ BC ਕੰਸਰਵੇਟਿਵ ਉਮੀਦਵਾਰਾਂ ਵੱਲੋਂ ਸਰੀ ਦੇ ਵਿੱਚ ਇਹ ਗੱਲ ਕੀਤੀ ਜਾਂਦੀ ਹੈ ਕਿ ਜੀ ਇਹ ਤਾਂ ਪਹਿਲਾਂ ਹੀ ਚੀਜ਼ ਡੱਗ ਮਕੱਲਮ ਲਾਗੂ ਕਰ ਚੁੱਕੇ ਨੇ ਤੁਸੀਂ ਨਵਾਂ ਕੀ ਕੀਤਾ ਤੇ ਹੁਣ ਤੱਕ ਕਿਉਂ ਨਹੀਂ ਇਹਨੂੰ ਕੀਤਾ ਸੋ ਇਹ ਗੱਲ ਹੋਣ ਲੱਗ ਪਈ ਸੋ ਉਹ ਗੱਲ ਆ ਰਹੀ ਸੀ ਸੂਬਾ ਸਰਕਾਰ ਤੇ ਅੱਜ ਸਵੇਰੇ ਜਿਹੜਾ ਡੱਗ ਮਕੱਲਮ ਨੇ ਬਿਆਨ ਜਾਰੀ ਕੀਤਾ ਉਹਦੇ ਵਿੱਚ ਉਹਨਾਂ ਨੇ ਇੱਕ ਤਰੀਕੇ ਨਾਲ ਸੂਬਾ ਸਰਕਾਰ ਨੂੰ ਤਾਂ ਕਲੀਨ ਚਿੱਟ ਦੇ ਦਿੱਤੀ ਐਬਜ਼ੋਲਵ ਕਰਤਾ ਉਹਨਾਂ ਨੇ ਹਮਲਾ ਕੀਤਾ ਹੈ ਮੌਜੂਦਾ ਮੇਅਰ ਬ੍ਰੈਂਡਾ ਲੌਕ ਦੇ ਉੱਤੇ ਉਹਨਾਂ ਨੇ ਕਿਹਾ ਕਿ ਅਸੀਂ ਅਕਤੂਬਰ 2022 ਦੇ ਵਿੱਚ ਸੂਬਾ ਸਰਕਾਰ ਤੋਂ ਤੇ ਨਾਲ ਉਹਨਾਂ ਨੇ ਕਿਹਾ ਪੋਰਟ ਅਥਾਰਟੀ ਤੋਂ ਅਸੀਂ ਜਿਹੜੇ ਕੋਈ ਪਰਮਿਟਸ ਵਗੈਰਾ ਸੀ ਉਹ ਲੈ ਲਏ ਸੀ
ਸਿਟੀ ਦੇ ਅਪਰੂਵਲ ਜਿਹੜੀਆਂ ਸਿਟੀ ਦੀਆਂ ਅਪਰੂਵਲਸ ਵੀ ਹੋ ਗਈਆਂ ਸੀ
ਸੋ ਉਹੀ ਸਿਟੀ ਦੇ ਜਿਹੜੀਆਂ ਸਾਰੀਆਂ ਅਪਰੂਵਲ ਸੀਗੀਆਂ ਸਾਰਾ ਕੁਝ ਕਰਾ ਲਿਆ ਜਿਹੜੇ ਪੋਰਟ ਅਥਾਰਟੀ ਤੇ ਸੂਬਾ ਸਰਕਾਰ ਤੋਂ ਵੀ ਜਿਹੜੇ ਕੋਈ ਮਾਨਤਾ ਲੈਣੀ ਸੀ ਉਹ ਲੈ ਲਈ ਸੀ ਸਾਰਾ ਕੁਝ ਕਹਿੰਦੇ ਸੀ ਕਰ ਲਿਆ ਸੀ ਪਰ ਕਹਿੰਦੇ ਜਿਹੜੀ ਹੁਣ ਫਿਰ ਉਸ ਤੋਂ ਬਾਅਦ ਸਰਕਾਰ ਬਦਲ ਗਈ ਮਿਊਨਿਸਪਲ ਸਰਕਾਰ ਕਿ ਬ੍ਰੈਂਡਾ ਲੌਕ ਦੀ ਸਲੇਟ ਦੀ ਕਹਿੰਦੇ ਉਹ ਪਾਵਰ ਵਿੱਚ ਆ ਗਏ ਜਾਂ ਕਹਿ ਲਓ ਕਾਉਂਸਲ ਉਹਨਾਂ ਦੀ ਬਣੀ ਤੇ ਉਸ ਤੋਂ ਬਾਅਦ ਉਹਨਾਂ ਨੇ ਇਸ ਚੀਜ਼ ਨੂੰ ਲਾਗੂ ਨਹੀਂ ਕੀਤਾ ਕਹਿੰਦੇ ਇਹਦੇ ਚ ਦੋ ਚੀਜ਼ਾਂ ਪਤਾ ਲੱਗਦੀਆਂ ਇੱਕ ਤਾਂ ਡਿਸਰਿਗਾਰਡ ਫਾਰ ਦੀਸ ਕਮਿਊਨਿਟੀਜ਼ ਹਿੰਦੂਜ਼ ਐਂਡ ਮੁਸਲਿਮਸ ਉਹਦੇ ਵਿੱਚ ਲਿਖਿਆ ਉਹਨਾਂ ਨੇ
ਹਿੰਦੂਜ਼ ਐਂਡ ਸਿੱਖਸ
ਮਾਫ ਕਰਨਾ ਹਿੰਦੂਜ਼ ਐਂਡ ਸਿੱਖਸ ਸੋ ਨਾਲ ਲਿਖਿਆ ਉਹਦੇ ਵਿੱਚ ਤੇ ਨਾਲ ਫਿਰ ਇਹ ਲਿਖਿਆ ਕਹਿੰਦੇ ਕਿ ਆਲਸੋ ਕਿਉਂਕਿ ਇਹ ਮੇਰੀ ਲੈਗਸੀ ਦਾ ਹਿੱਸਾ ਸੀ ਇਸ ਕਰਕੇ ਕਹਿੰਦੇ ਬ੍ਰੈਂਡਾ ਲੌਕ ਇਹਨੂੰ ਲਾਗੂ ਨਹੀਂ ਕਰ ਰਹੇ ਕਹਿੰਦੇ ਉਹ ਜੇ ਬਣੀ ਬਣਾਈ ਚੀਜ਼ ਨੂੰ ਲਾਗੂ ਨਹੀਂ ਕਰ ਪਾ ਰਹੇ ਤਾਂ ਫਿਰ ਉਹ ਨਵਾਂ ਕੀ ਕੰਮ ਕਰਨਗੇ ਸਰੀ ਵਾਸਤੇ
ਸੋ ਡੱਗ ਮਕੱਲਮ ਦੀ ਸਟੇਟਮੈਂਟ ਦੇ ਵਿੱਚ ਅੱਜ ਇਹ ਸਾਰੀਆਂ ਗੱਲਾਂ ਲਿਖੀਆਂ ਹੋਈਆਂ
ਇਹਦੇ ਵਿੱਚੋਂ ਮੈਨੂੰ ਇਹ ਲੱਗਿਆ ਕਿ ਮੇਨ ਚੀਜ਼ ਇਹ ਹੈ ਕਿ ਡੱਗ ਮਕੱਲਮ ਨੇ ਹੀ ਇੱਕ ਤਰੀਕੇ ਨਾਲ ਸੂਬਾ ਸਰਕਾਰ ਨੂੰ BC NDP ਨੂੰ ਅਬਜ਼ੋਲਵ ਕਰਤਾ ਕਿ ਉਹਨਾਂ ਦੀ ਗਲਤੀ ਨਹੀਂ ਸੀ ਉਹਨਾਂ ਨੇ ਜਿਹੜਾ ਪਰਮਿਟ ਵਗੈਰਾ ਦੇਣਾ ਸੀ ਦੇਤਾ
ਉਹ ਤਾਂ ਕੰਮ ਆਪਣਾ ਕਰ ਚੁੱਕੇ ਨੇ ਹੁਣ ਚੋਣ ਵਾਦਾ ਕਾਦਾ
ਸੋ ਫਿਰ ਗੱਲ ਇੱਥੇ ਵਾਪਸ ਇਹ ਆਉਂਦੀ ਹੈ ਕਿ ਹੁਣ ਉਹ ਫਿਰ ਚੋਣ ਵਾਦਾ ਕੀ ਕਰ ਰਹੇ ਨੇ ਜੇ ਉਹਨੂੰ ਲਾਗੂ ਸਿਟੀ ਨੇ ਕਰਨਾ ਸੀ ਤੇ ਸੂਬਾ ਸਰਕਾਰ ਨੇ ਤਾਂ ਪਰਮਿਟ ਦੇਤਾ ਸੀ ਸੋ ਉਹਨੂੰ ਜੇ ਲਾਗੂ ਸਿਟੀ ਨੇ ਕਰਨਾ ਸੀ ਜੇ ਸਿਟੀ ਵੱਲੋਂ ਘਾਟ ਹੈ ਜੋ ਕਿ ਡੱਗ ਮਕੱਲਮ ਕਹਿ ਰਹੇ ਨੇ ਉਹ ਮੇਅਰ ਰਹੇ ਨੇ ਉਹਨਾਂ ਨੂੰ ਐਕਸਪੀਰੀਅੰਸ ਹੋਏਗਾ ਹੀ ਵੁੱਡ ਨੋ ਕਿਉਂਕਿ ਉਹਨਾਂ ਨੇ ਇਸ ਚੀਜ਼ ਨੂੰ ਲਾਗੂ ਕਰਨ ਵਾਸਤੇ ਕਾਫੀ ਕੰਮ ਕੀਤਾ ਹੋਏਗਾ ਸੋ ਹੀ ਵੁੱਡ ਨੋ ਕਿ ਇਹਨੂੰ ਇੰਪਲੀਮੈਂਟ ਕਿਵੇਂ ਕਰਨਾ ਸੋ ਕਹਿ ਰਹੇ ਨੇ ਸਿਟੀ ਨੇ ਨਹੀਂ ਕੀਤਾ ਤੇ ਵਾਅਦਾ ਕਰ ਰਹੀ ਹੈ
ਹੁਣ ਪ੍ਰੋਵਿੰਸ਼ੀਅਲ ਪਾਰਟੀ
ਸੋ ਇਹਦੇ ਵਿੱਚ ਪੋਲੀਟਿਕਸ ਤਾਂ ਹੈ
ਪੋਲੀਟਿਕਸ ਸੋ ਅਜੇ ਅੱਜ ਵਾਸੂ ਜੀ ਪ੍ਰੋਗਰਾਮ 'ਚ ਅੱਗੇ ਚੱਲ ਕੇ ਨਾ ਇਸ ਬਾਰੇ ਗੱਲਬਾਤ ਕਰਨ ਲਈ ਬਲਤੇਜ ਸਿੰਘ ਢਿੱਲੋਂ ਜੀ ਸਾਡੇ ਨਾਲ ਸ਼ਾਮਿਲ ਜ਼ਰੂਰ ਹੋਣਗੇ ਸੋ ਉਹਨਾਂ ਨੂੰ ਪੁੱਛਣਾ ਇਹ ਵੀ ਦੱਸਿਓ ਜੀ ਵੀ ਇਹ ਕਿੱਥੇ ਤਾਲਮੇਲ ਦੀ ਘਾਟ ਹੈ ਇਹ ਹੈ ਜੁਰਿਸਡਿਕਸ਼ਨ ਕਿਹਦੀ ਕਿਉਂਕਿ ਚਲੋ ਜੇ ਜੇ ਦਰਿਆ ਦੇ ਕੰਢੇ 'ਤੇ ਇਹ ਬਣਨਾ ਹੈਗਾ ਤੇ ਫਿਰ ਪਰ ਬਣਾਉਣਾ ਸਿਟੀ ਨੇ ਆ ਸੋ ਕੀ ਤੁਸੀਂ ਸਿਟੀਜ਼ ਨਾਲ ਤਾਲਮੇਲ ਕਰੋਗੇ ਜੇ ਸਿਟੀ ਆਫ ਸਰੀ ਵਾਸਤੇ ਤੁਸੀਂ ਇਸ ਚੀਜ਼ ਨੂੰ ਮਾਨਤਾ ਦੇ ਦਿੱਤੀ ਹੋਈ ਸੀ ਫਿਰ ਅਗੇਨ 2 ਸਾਲ ਆਲਮੋਸਟ ਨਿਕਲ ਚੁੱਕੇ ਨੇ ਤਾਂ 2 ਸਾਲਾਂ ਦੇ ਵਿੱਚ ਇਸ ਨੂੰ ਬਣਵਾਉਣ ਵਾਸਤੇ ਫੋਲੋ ਅਪ ਕਿਉਂ ਨਾ ਕੀਤਾ ਸੋ ਵੇਖਦੇ ਹਾਂ ਬਸ ਜੀ ਕੀ ਬਣਦਾ ਬ੍ਰੇਕ ਲੈ ਲਈਏ ਛੋਟੀ ਜਿਹੀ
ਇੱਕ ਮੈਸੇਜ ਆਇਆ ਵਿਜੇ ਜੀ
ਕੀ ਮੈਸੇਜ ਆਇਆ
ਸੋ ਇਹ ਹੋ ਸਕਦਾ ਕਿ ਕਈਆਂ ਨੂੰ ਗੱਲ ਬਹੁਤੀ ਚੰਗੀ ਨਾ ਲੱਗੇ ਉਹਨਾਂ ਨੇ ਲਿਖਿਆ ਕਹਿੰਦੇ ਆਈ ਐਮ ਅ ਹਿੰਦੂ ਪਰ ਮੇਰਾ ਮੰਨਣਾ ਇਹ ਚੀਜ਼ ਲਾਗੂ ਨਹੀਂ ਹੋਣੀ ਚਾਹੀਦੀ
ਇਹਨੂੰ ਲੈ ਕੇ ਵੀ ਵਾਸੂ ਜੀ ਹਾਂ ਵੱਖੋ ਵੱਖਰੇ ਕਿਸਮ ਦੀਆਂ ਕਈ ਲੋਕਾਂ ਦੇ ਆਪੋ ਆਪਣੀ ਰਾਏ ਆ। ਸੋ ਵੇਖਦੇ ਹਾਂ ਜੀ ਅੱਜ ਜਦੋਂ ਪ੍ਰੋਗਰਾਮ ਦੇ ਵਿੱਚ ਬਲਤੇਜ ਢਿੱਲੋਂ ਜੀ ਸਾਡੇ ਨਾਲ 9 ਵਜੇ ਵਾਲੀਆਂ ਖ਼ਬਰਾਂ ਤੋਂ ਬਾਅਦ ਕੁਝ ਮਿੰਟਾਂ ਵਾਸਤੇ ਸ਼ਾਮਲ ਹੋਣਗੇ, ਸੋ ਉਹਨਾਂ ਨੂੰ ਇਸ ਬਾਰੇ ਪੁੱਛਣਾ।
ਕਹਿੰਦਾ ਇਹਦੇ ਨਾਲ ਵਾਟਰ ਪੋਲਿਊਸ਼ਨ ਵਧੇਗਾ, ਸੋ ਇਹ ਮੈਸੇਜ ਆਇਆ, ਮੈਂ ਨਾਮ ਨਹੀਂ ਲਵਾਂਗਾ।
ਜੀ 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 ਵਾਸੂ ਜੀ, ਕੁਇਕਲੀ ਗੱਲ ਕਰੀਏ, ਅੱਜ ਸਟੈਟ ਕੈਨੇਡਾ ਵੱਲੋਂ ਜੀ ਡੀ ਪੀ ਨੰਬਰਸ ਕੈਨੇਡੀਅਨ ਇਕਾਨਮੀ ਨਾਲ ਸੰਬੰਧਿਤ ਸਾਂਝੇ ਕੀਤੇ ਗਏ ਨੇ। ਜੁਲਾਈ ਮਹੀਨੇ ਦੇ ਵਿੱਚ ਕੈਨੇਡੀਅਨ ਆਰਥਿਕਤਾ ਦੇ ਵਿੱਚ 0.2% ਦਾ ਵਾਧਾ ਹੋਇਆ। ਰੋਇਟਰਸ ਵੱਲੋਂ ਜਿਹੜਾ ਇੱਕ ਉਹ ਗਰੁੱਪ ਹੈਗਾ ਇਕੋਨੋਮਿਸਟ ਦਾ ਜਿਨ੍ਹਾਂ ਦਾ ਸਰਵੇਖਣ ਕੀਤਾ ਜਾਂਦਾ, ਉਹਨਾਂ ਅਰਥਸ਼ਾਸਤਰੀਆਂ ਦਾ ਇਹ ਕਹਿਣਾ ਸੀ ਵੀ ਜੁਲਾਈ ਦੇ ਵਿੱਚ ਆਰਥਿਕਤਾ ਦੇ ਵਿੱਚ ਕੈਨੇਡੀਅਨ ਆਰਥਿਕਤਾ 'ਚ 0.1% ਦਾ ਵਾਧਾ ਹੋਏਗਾ, ਵਾਧਾ ਹੋ ਗਿਆ ਉਹ ਤੋਂ ਦੁੱਗਣਾ। ਸਟੈਟ ਕੈਨੇਡਾ ਨੇ ਇਹ ਵੀ ਕਿਹਾ ਕਿ ਇਹ ਜਿਹੜਾ ਵਾਧਾ ਹੈ ਇਸ ਗੱਲ ਦੇ ਬਾਵਜੂਦ ਹੋਇਆ ਕਿ ਜੁਲਾਈ ਦੇ ਵਿੱਚ ਵਾਸੂ ਜੀ ਵਾਈਲਡ ਫਾਇਰਸ ਵੀ ਲੱਗੀਆਂ ਹੋਈਆਂ ਸੀ, ਸੋ ਉਸ ਦੇ ਬਾਵਜੂਦ ਆਰਥਿਕਤਾ ਦੇ ਉੱਪਰ ਆਰਥਿਕਤਾ ਦੇ ਵਿੱਚ ਉਮੀਦ ਨਾਲੋਂ ਵਾਧਾ ਜ਼ਿਆਦਾ ਹੋਇਆ ਹੈ, ਪਰ ਅਗਸਤ ਦੇ ਵਿੱਚ ਹੁਣ ਖੜੋਤ ਆਉਂਦੀ ਨਜ਼ਰ ਆ ਰਹੀ ਹੈ ਪ੍ਰੀਲਿਮਨਰੀ ਨੰਬਰਸ।
ਬਿਲਕੁਲ, ਸੋ ਜਿਹੜਾ ਵਾਧਾ ਹੋਇਆ ਕਹਿੰਦੇ ਰੀਟੇਲ ਟ੍ਰੇਡ ਤੇ ਪਬਲਿਕ ਸੈਕਟਰਸ ਦੇ ਵਿੱਚ ਬਹੁਤ ਇਜ਼ਾਫਾ ਹੋਇਆ ਵਾਈਲਡ ਫਾਇਰਸ ਕਰਕੇ।
ਪਬਲਿਕ ਸੈਕਟਰ ਮਤਲਬ ਕਿ ਸਰਕਾਰੀ ਮੁਲਾਜ਼ਮਾਂ ਦੀ ਗਿਣਤੀ ਜਾਂ ਸਰਕਾਰੀ ਖਰਚਾ।
ਸੋ ਓਵਰਆਲ ਹੀ ਸਰਵਿਸਿਜ਼ ਪ੍ਰੋਡਿਊਸਿੰਗ ਇੰਡਸਟਰੀਜ਼ ਦੇ ਵਿੱਚ 0.2% ਗਰੋਥ ਹੋਈ ਆ, ਉਹਦੇ ਵਿੱਚ ਰੀਟੇਲ ਟ੍ਰੇਡ ਤੇ ਪਬਲਿਕ ਸੈਕਟਰ ਸਭ ਤੋਂ ਅੱਗੇ ਸੀ। ਫਾਈਨੈਂਸ਼ੀਅਲ ਤੇ ਇੰਸ਼ੋਰੈਂਸ ਸੈਕਟਰਸ ਦੇ ਵਿੱਚ ਵੀ ਇਜ਼ਾਫਾ ਹੋਇਆ, ਤੇ ਜਿਹੜਾ ਤੁਸੀਂ ਮੈਂਸ਼ਨ ਕੀਤਾ ਵਾਈਲਡ ਫਾਇਰਸ, ਕਹਿੰਦੇ ਉਹਦੇ ਕਰਕੇ ਟਰਾਂਸਪੋਰਟੇਸ਼ਨ ਤੇ ਵੇਅਰ ਹਾਊਸਿੰਗ ਦੇ ਵਿੱਚ ਕਹਿੰਦੇ ਗਿਰਾਵਟ ਆਈ, ਪਰ ਉਹਨੂੰ ਆਫਸੈਟ ਕਰਤਾ ਸਰਵਿਸਿਜ਼ ਪ੍ਰੋਡਿਊਸਿੰਗ ਇੰਡਸਟਰੀਜ਼ ਦੇ ਵਿੱਚ ਜਿਹੜਾ ਰੀਟੇਲ ਟ੍ਰੇਡ ਵਿੱਚ ਪਬਲਿਕ ਸੈਕਟਰ ਵਿੱਚ ਜਿਹੜਾ ਵਾਧਾ ਹੋਇਆ
ਜੀ,
ਤੇ ਗੁੱਡਸ ਪ੍ਰੋਡਿਊਸਿੰਗ ਇੰਡਸਟਰੀਜ਼ ਦੇ ਵਿੱਚ ਵੀ 0.1% ਦੀ ਗਰੋਥ ਹੋਈ ਹੈ। ਹੁਣ ਵਿਜੇ ਜੀ ਅਗਸਤ ਦੇ ਵਿੱਚ ਕਹਿ ਰਹੇ ਨੇ ਕਿ ਪ੍ਰੀਲਿਮਿਨਰੀ ਐਸਟੀਮੇਟ ਸੇ ਕਹਿੰਦੇ ਨੇ ਕਿ ਖੜੋਤ ਆਏਗੀ 0% ਰਹਿਣੀ ਹੈ ਇਕੋਨਮੀ, ਪਰ ਓਵਰਆਲ ਦੇਖੋ ਹੁਣ ਇੱਦਾਂ ਜੋ ਹੈਡਲਾਈਨ ਹੈ ਉਹ ਇਹ ਹੈ ਕਿ ਜੁਲਾਈ ਦੇ ਵਿੱਚ ਅਨੁਮਾਨ ਨਾਲੋਂ ਦੁੱਗਣਾ ਵਾਧਾ ਹੋ ਗਿਆ, ਇੱਦਾਂ ਲੱਗਦਾ ਵੀ ਪਤਾ ਨਹੀਂ ਹੁਣ ਇਕੋਨਮੀ ਇੱਕਦਮ ਫੇਰ ਬਹੁਤ ਤੇਜ਼ ਹੋ ਗਈ। ਕੈਨੇਡਾ ਵਾਲੇ ਹੁਣ ਕਿਤੇ ਇੰਟਰਸਟ ਰੇਟ ਘਟਾ ਮਤਲਬ ਘਟਾਉਣੇ ਬੰਦ ਨਾ ਕਰ ਦੇਣ ਕਿ ਹੋਰ ਕਿਤੇ ਕਟੌਤੀ ਕਰਨ ਹੀ ਨਾ, ਇੱਦਾਂ ਦੀ ਗੱਲ ਨਹੀਂ ਹੈ। ਕਿਉਂਕਿ ਬੈਂਕ ਆਫ ਕੈਨੇਡਾ ਦੀ ਜਿਹੜੀ ਮੋਨਿਟਰੀ ਪਾਲਿਸੀ ਰਿਪੋਰਟ ਹੈ ਉਹਦੇ ਵਿੱਚ ਉਹ ਪ੍ਰਿਡਿਕਟ ਕਰਦੇ ਨੇ ਕਿ ਥਰਡ ਕੁਆਟਰ ਦੇ ਵਿੱਚ ਇਕਨੋਮਿਕ ਗਰੋਥ ਹੋਣੀ ਹੈ 2.8% ਐਨੁਅਲਾਈਜ਼ ਬੇਸਿਸ ਤੇ, ਜਦਕਿ ਜੋ ਹੁਣ ਇਹ ਜੁਲਾਈ ਦੇ ਨੰਬਰ ਆਏ ਨੇ ਤੇ ਅਗਸਤ ਦੇ ਨੰਬਰ ਜੋ ਪ੍ਰੀਲਿਮਿਨਰੀ ਐਸਟੀਮੇਟਸ ਆਏ ਨੇ, ਜੇ ਸਤੰਬਰ ਦੇ ਵਿੱਚ ਵੀ ਗਰੋਥ 0% ਹੀ ਰਹਿੰਦੀ ਹੈ, ਦੈਨ ਆਵਰ ਇਕੋਨਮੀ ਇਜ਼ ਔਨ ਟਰੈਕ ਫਾਰ 1% ਐਨੁਅਲਾਈਜ਼ ਗਰੋਥ ਫਾਰ ਥਰਡ ਕੁਆਟਰ,
ਜੋ ਕਿ
ਬੈਂਕ ਆਫ ਕੈਨੇਡਾ ਵਾਲੇ ਪ੍ਰੋਜੈਕਟ ਕਰ ਰਹੇ 2.8%,
ਉਹਦਾ ਆਲਮੋਸਟ ਬਸ ਤੀਜਾ ਹਿੱਸਾ।
ਸੋ ਓਵਰਆਲ ਜਿਹੜੀ ਬਰੋਡਰ ਪਿਕਚਰ ਹੈ, ਬੈਂਕ ਆਫ ਕੈਨੇਡਾ ਆਪਣੀ ਜਿਹੜੀ ਸਾਰੀ ਪਾਲਿਸੀ ਬਣਾ ਰਿਹਾ ਉਹ 2.8% ਦੀ ਐਨੁਅਲਾਈਜ਼ ਗਰੋਥ ਇਨ ਥਰਡ ਕੁਆਟਰ ਦੇ ਆਧਾਰ ਤੇ ਬਣਾ ਰਿਹਾ, ਜਦਕਿ ਗਰੋਥ ਹੁੰਦੀ ਨਜ਼ਰ ਆ ਰਹੀ ਸਿਰਫ 1%।
ਸੋ ਥਰਡ ਕੁਆਟਰ ਤੋਂ ਭਾਵ ਹੋਇਆ ਜੁਲਾਈ ਅਗਸਤ ਤੇ ਸਤੰਬਰ ਵਾਲੇ ਜਿਹੜੇ 3 ਮਹੀਨੇ ਨੇ, ਜਿਹ ਚੋਂ ਜੁਲਾਈ ਵਾਲੇ ਨੰਬਰ ਹੁਣ ਉਹ ਕਹਿ ਲਓ ਫਰਮ ਨੰਬਰਸ ਆ ਗਏ ਨੇ, ਅਗਸਤ ਵਾਲੇ ਪ੍ਰੀਲਿਮਿਨਰੀ ਨੰਬਰਸ ਇਸ਼ਾਰਾ ਕਰਦੇ ਨੇ ਕਿ ਇਕੋਨਮੀ ਦੇ ਵਿੱਚ ਖੜੋਤ ਹੋਣੀ ਆ, ਤੇ ਜੇ ਅਗਸਤ ਵਾਲਾ ਟ੍ਰੈਂਡ ਹੀ ਸਤੰਬਰ ਦੇ ਵਿੱਚ ਜਾਰੀ ਰਹਿੰਦਾ ਜਾਂ ਜੇ ਅਗਸਤ ਦੇ ਮੁਕਾਬਲੇ ਸਤੰਬਰ ਦੇ ਵਿੱਚ ਮਾੜੀ ਜਿਹੀ ਬਿਹਤਰੀ ਵੀ ਹੋ ਜਾਂਦੀ ਆ, ਤਾਂ ਵੀ ਵਾਸੂ ਜੀ ਉਹ ਐਨੁਅਲਾਈਜ਼ ਗਰੋਥ ਵਾਲਾ ਬੈਂਕ ਆਫ ਕੈਨੇਡਾ ਦਾ ਜੋ ਪ੍ਰੋਜੈਕਟਡ ਨੰਬਰ ਆ 2.8%, ਉਹਦੇ ਨੇੜੇ ਤੇੜੇ ਤਾਂ ਪਹੁੰਚ ਨਹੀਂ ਸਕਦਾ,
ਨਹੀਂ ਪਹੁੰਚਣਾ। ਸੋ ਹੁਣ ਮੋਨਿਟਰੀ ਪਾਲਿਸੀ ਰਿਪੋਰਟ ਅਗਲੀ 23 ਅਕਤੂਬਰ ਨੂੰ ਜਾਰੀ ਕਰਨੀ ਬੈਂਕ ਆਫ ਕੈਨੇਡਾ ਨੇ ਆਪਣੀ ਇੰਟਰਸਟ ਰੇਟ ਅਨਾਊਂਸਮੈਂਟ ਦੇ ਨਾਲ, ਉਹਦੇ ਵਿੱਚ ਇਹ ਤਾਂ ਪੱਕੀ ਹੀ ਹੈ ਗੱਲ ਕਿ ਆਪਣੇ ਉਹ ਨੰਬਰਸ ਨੂੰ ਰਿਵਾਈਜ਼ ਕਰਨਗੇ ਆਪਣੇ ਐਸਟੀਮੇਟਸ ਨੂੰ। ਤੇ ਹੁਣ ਮਨੀ ਮਾਰਕੀਟਸ ਦੇ ਵਿੱਚ ਇਹ ਵੀ ਗੱਲ ਚੱਲਦੀ ਹੈ ਕਿ 50 ਪੁਆਇੰਟਸ ਦਾ ਕੱਟ ਹੋਣ ਦੇ ਆਸਾਰ ਹੁਣ 50% ਤੋਂ ਵੀ ਜ਼ਿਆਦਾ ਹੋ ਗਏ ਨੇ,
ਹੁਣ ਹੋਰ ਜ਼ਿਆਦਾ ਉਹ ਮਜ਼ਬੂਤ ਹੋ ਗਏ,
50-50 ਚਾਂਸ ਹੋ ਗਿਆ ਕਿ ਅਗਲਾ ਜਿਹੜਾ ਰੇਟ ਕੱਟ ਹੈ ਉਹ 0.5% ਹੋਏਗਾ। ਤੇ ਜਿਹੜੇ ਇਹਨਾਂ ਦੇ ਹੁਣ ਐਸਟੀਮੇਟਸ ਰਿਵਾਈਜ਼ ਹੋਣਗੇ ਥਰਡ ਕੁਆਟਰ ਵਾਸਤੇ ਜਿਹੜੀ ਇਹਨਾਂ ਦੀ ਪ੍ਰੋਜੈਕਸ਼ਨ ਹੈ, ਤੇ ਨਾਲ ਹੀ ਇਨਫਲੇਸ਼ਨ ਵਾਸਤੇ ਵੀ ਜਿਹੜੀ ਇਹਨਾਂ ਦੀ ਪ੍ਰੋਜੈਕਸ਼ਨ ਹੈ ਕਿ ਅਜੇ ਵੀ ਇਹੀ ਕਹਿਣਗੇ ਕਿ ਇਨਫਲੇਸ਼ਨ ਪੱਕੇ ਤੌਰ ਤੇ 2% ਅਗਲੇ ਸਾਲ ਦੇ ਅੰਤ ਤੱਕ ਹੀ ਪਹੁੰਚੇਗੀ ਜਾਂ ਉਹਨੂੰ ਵੀ ਰਿਵਾਈਜ਼ ਕੀਤਾ ਜਾਂਦਾ। ਤੇ ਖਾਸ ਤੌਰ ਤੇ ਜੀ ਡੀ ਪੀ ਦੇ ਜਿਹੜੇ ਐਸਟੀਮੇਟਸ ਨੇ, ਮੋਨਿਟਰੀ ਪਾਲਿਸੀ ਰਿਪੋਰਟ ਅਗਲੀ ਜਿਹੜੀ ਬੜੀ ਇੰਪੋਰਟੈਂਟ ਹੋਈ,
ਐਂਡ ਇਹ ਵਾਸੂ ਜੀ ਸਾਰੇ ਨੰਬਰਸ ਭਾਵੇਂ 0.2% ਦੀ ਗਰੋਥ ਜੁਲਾਈ 'ਚ ਹੋਈ ਤੇ ਜੋ ਵੀ ਨੰਬਰਸ ਨੇ ਇਹ ਇਸ ਕੰਟੈਕਸਟ ਦੇ ਵਿੱਚ ਵੀ ਯਾਦ ਰੱਖਣੇ ਜ਼ਰੂਰੀ ਨੇ ਕਿ ਪਿਛਲੇ 3 ਸਾਲਾਂ ਦੇ ਵਿੱਚ ਕੈਨੇਡੀਅਨ ਇਕੋਨਮੀ ਦੇ ਵਿੱਚ ਜਾਂ ਕੈਨੇਡੀਅਨ ਪਾਪੂਲੇਸ਼ਨ ਦੇ ਵਿੱਚ 3 ਮਿਲੀਅਨ ਲੋਕਾਂ ਦਾ ਆਲਮੋਸਟ ਵਾਧਾ ਹੋਇਆ ਇਨ ਦਾ ਲਾਸਟ 3 ਈਅਰਸ। ਸੋ ਵੀ ਐਡਿਡ ਆਲਮੋਸਟ 1 ਮਿਲੀਅਨ ਪੀਪਲ ਐਵਰੀ ਈਅਰ। ਜੇ ਉਹ ਲੋਕੀ ਮਿਲੀਅਨ ਲੋਕਾਂ ਦਾ ਇਜ਼ਾਫਾ ਨਾ ਹੁੰਦਾ ਹਰ ਸਾਲ ਦਾ, ਤਾਂ ਵਾਸੂ ਜੀ ਉਹਦੇ ਕਰਕੇ ਇਕੋਨਮੀ ਦੇ ਵਿੱਚ ਜਿਹੜੀ ਹੋਰ ਆ ਰੀਟੇਲ ਦੀ ਐਕਟੀਵਿਟੀ ਵਧੀ ਹੈ ਤੇ ਹੋਰ ਜਿਹੜੀ ਬਾਕੀ ਖਰੀਦੋ ਫਰੋਖਤ ਵਧੀ, ਉਹ ਵੀ ਨਹੀਂ ਸੀ ਹੋਣੀ। ਸੋ ਕਿਤੇ ਇੱਦਾਂ ਤੇ ਨਹੀਂ ਵੀ ਪਾਪੂਲੇਸ਼ਨ ਦੇ ਇਸ ਵਧੇ ਹੋਏ ਨੰਬਰ ਨੇ ਅਸਲ ਦੇ ਵਿੱਚ ਇਕੋਨਮੀ ਦੇ ਵਿੱਚ ਜਿਹੜਾ ਰਿਸੈਸ਼ਨ ਛਾਇਆ ਹੋਇਆ ਉਹਨੂੰ ਇੱਕ ਤਰੀਕੇ ਨਾਲ ਢੱਕ ਲਿਆ, ਕਿਉਂਕਿ ਰੀਅਲ ਇਸਟੇਟ ਸੈਕਟਰ ਦੇ ਵਿੱਚ ਜੇ ਤੁਸੀਂ ਗੱਲ ਕਰੋ ਬਹੁਤ ਸਾਰੇ ਲੋਕ ਡਾਢੇ ਔਖੇ ਤੇ ਪਰੇਸ਼ਾਨ ਨੇ ਇਸ ਵੇਲੇ, ਕਿਉਂਕਿ ਨਵੇਂ ਪ੍ਰੋਜੈਕਟ ਸ਼ੁਰੂ ਕਰਨੇ, ਨਵੇਂ ਪ੍ਰੋਜੈਕਟਸ ਨੂੰ ਨੇਪਰੇ ਚਾੜ ਸਕਣਾ, ਨਵੇਂ ਪ੍ਰੋਜੈਕਟਸ ਨੂੰ ਅੱਗੇ ਵੇਚ ਸਕਣਾ, ਲੋਕਾਂ ਵਾਸਤੇ ਘਰ ਅਫੋਰਡ ਕਰ ਸਕਣੇ, ਉਹ ਪੂਰੀ ਦੀ ਪੂਰੇ ਜਿਹੜਾ ਤਾਮਝਾਮ ਆ ਉਹ ਕਾਫੀ ਇਸ ਵੇਲੇ ਬੜੇ ਮੁਸ਼ਕਲ ਦੌਰ ਦੇ ਵਿੱਚੋਂ ਗੁਜ਼ਰ ਰਿਹਾ।
ਬਿਲਕੁਲ ਵਿਜੇ ਜੀ, ਸੋ ਜਿਹੜੀ ਇਹ ਪਾਪੂਲੇਸ਼ਨ ਗਰੋਥ ਕਰਕੇ ਜੀ ਡੀ ਪੀ ਵਿੱਚ ਇਜ਼ਾਫਾ ਹੋਇਆ, ਉਹਨੇ ਓਵਰਆਲ ਜਿਹੜੇ ਰਿਸੈਸ਼ਨ ਦੀ ਪੂਰੀ ਸਥਿਤੀ ਨੂੰ ਟਕਿਆ ਹੀ ਹੋਇਆ, ਤਾਂ ਹੀ ਕਰਕੇ ਇੱਥੇ ਇੰਨੀ ਹਾਹਾਕਾਰ ਹੈ ਕਿ ਪਰ ਕੈਪੀਟਾ ਜੀ ਡੀ ਪੀ ਸਾਡੀ ਲਗਾਤਾਰ ਡਿਕਲਾਈਨ ਕਰ ਰਹੀ ਹੈ, ਕਿ ਸਟੈਂਡਰਡ ਆਫ ਲਿਵਿੰਗ ਤਾਂ ਨਹੀਂ ਵੱਧ ਰਿਹਾ, ਜੀ ਡੀ ਪੀ ਵਿੱਚ ਗਰੋਥ ਹੋ ਰਹੀ ਹੈ ਬਿਕੋਜ਼ ਲੋਕ ਜ਼ਿਆਦਾ ਆ ਗਏ ਨੇ, ਹਰ ਕਿਸੇ ਦੇ ਹਿੱਸੇ ਕਿੰਨਾ ਆਉਟਪੁੱਟ ਆ ਰਿਹਾ ਉਹ ਤਾਂ ਘੱਟ ਰਿਹਾ,
ਘੱਟ ਰਿਹਾ,
ਸੋ ਪਰ ਕੈਪੀਟਾ ਜੀ ਡੀ ਪੀ ਸਾਡੀ ਘੱਟ ਰਹੀ ਹੈ ਲਗਾਤਾਰ ਕਈ ਕੁਆਟਰਸ ਤੋਂ ਘੱਟ ਰਹੀ ਹੈ, ਤੇ ਇਸੇ ਤਰ੍ਹਾਂ ਦੀ ਚੀਜ਼ ਸਾਨੂੰ ਵੇਖਣ ਨੂੰ ਮਿਲੀ ਹੈ ਜਿਹੜੇ ਹਾਊਸਿੰਗ ਸਟਾਰਟਸ ਦੇ ਨੰਬਰਸ ਕੱਲ ਜਨਤਕ ਕੀਤੇ ਗਏ ਸੀ ਐਮ ਐਚ ਸੀ ਵੱਲੋਂ, ਉਹਨਾਂ ਦੇ ਵਿੱਚ ਵੀ ਉਹੀ ਕਹਿ ਰਹੇ ਨੇ ਕਿ ਹਾਊਸਿੰਗ ਸਟਾਰਟਸ ਕਿ ਨਵੇਂ ਘਰ ਕਿੰਨੇ ਬਣਨੇ ਸ਼ੁਰੂ ਹੋਏ, ਉਹਨਾਂ ਦੀ ਸੰਖਿਆ ਤਾਂ ਬਹੁਤ ਵਧੀ ਹੈ
ਜੇ ਤੁਸੀਂ ਓਵਰਆਲ ਵੇਖੋ,
ਓਵਰਆਲ ਜੇ ਵੇਖੋਗੇ, ਸੋ ਇਸ ਸਾਲ ਦੇ ਪਹਿਲੇ 6 ਮਹੀਨਿਆਂ ਦੇ ਵਿੱਚ ਉਹ ਕਹਿ ਰਹੇ ਨੇ ਕਿ ਜਿੰਨੇ ਨਵੇਂ ਘਰ ਬਣਨੇ ਸ਼ੁਰੂ ਹੋਏ ਨਵੇਂ ਹਾਊਸਿੰਗ ਯੂਨਿਟਸ, ਉਹ 1990 ਤੋਂ ਲੈ ਕੇ ਹੁਣ ਤੱਕ ਸੈਕਿੰਡ ਹਾਈਐਸਟ ਨੰਬਰ ਆ,
ਤੇ ਪਿਛਲੇ ਸਾਲ ਦੇ ਮੁਕਾਬਲੇ 4% ਵੱਧ ਗਿਆ ਹੈ ਨੰਬਰ ਇਹ ਵੱਡੇ 6 ਸ਼ਹਿਰਾਂ ਚ।
ਹਾਂ, ਸੋ ਜਿਹੜਾ ਓਵਰਆਲ 1990 ਤੋਂ ਲੈ ਕੇ ਹੁਣ ਤੱਕ ਦਾ ਇਹ ਸੈਕਿੰਡ ਹਾਈਐਸਟ ਨੰਬਰ ਹੈ ਹਾਊਸਿੰਗ ਸਟਾਰਟਸ ਦਾ ਪਹਿਲੇ 6 ਮਹੀਨਿਆਂ ਵਿੱਚ, ਇਦਾਂ ਦੇਖ ਕੇ ਲੱਗਦਾ ਵਾਹ ਯਾਰ ਸਰਕਾਰ ਦੀਆਂ ਸਾਰੀਆਂ ਪਾਲਿਸੀਜ਼ ਕਾਮਯਾਬ ਨੇ,
ਜਾਂ ਫਿਰ ਹੁਣ ਜੇ ਇੰਟਰਸਟ ਰੇਟ ਦੇ ਵਿੱਚ ਕਟੌਤੀ ਹੋ ਰਹੀ ਹੈ ਤਾਂ ਹੌਲੀ ਹੌਲੀ ਇੰਡਸਟਰੀ ਨੂੰ ਹੁਲਾਰਾ ਮਿਲਣਾ ਸ਼ੁਰੂ ਹੋ ਚੁੱਕਾ, ਪਰ ਬਾਰੀਕੀਆਂ ਦੇ ਵਿੱਚ ਜਿਹੜੀ ਚੀਜ਼ ਲੁਕੀ ਹੋਈ ਆ,
ਸੋ ਇਹ ਜੂਨ ਤੱਕ
ਗਲਤ। ਹਾਂ, ਯੈਸ,
ਇਹਦੇ ਵਿੱਚ ਮੇਨ ਗੱਲ ਇਹ ਆ, ਸੀ ਐਮ ਐਸ ਸੀ ਨੇ ਆਪ ਆਪਣੀ ਰਿਪੋਰਟ ਵਿੱਚ ਲਿਖਿਆ, ਕਹਿੰਦੇ ਜਨਸੰਖਿਆ ਦੇ ਵਿੱਚ ਜਿਹੜਾ ਇਜ਼ਾਫਾ ਹੋ ਰਿਹਾ, ਜੇ ਤੁਸੀਂ ਉਹਨੂੰ ਫੈਕਟਰ ਇਨ ਕਰਦੇ ਹੋ ਤਾਂ ਫਿਰ ਅਸੀਂ ਆਪਣੀ ਹਿਸਟੋਰੀਕਲ ਐਵਰੇਜ ਤੇ ਹੀ ਖੜੇ ਹਾਂ
ਜੀ,
ਕਿ ਹਰ ਸਾਲ ਜਿੰਨੇ ਹਾਊਸਿੰਗ ਸਟਾਰਟਸ ਬਣਦੇ ਆ ਜਨਸੰਖਿਆ ਦੇ ਮੁਤਾਬਕ ਪਰ ਕੈਪੀਟਾ, ਉਹਨਾਂ ਨੇ ਇੱਥੇ ਵੀ ਹੁਣ ਪਰ ਕੈਪੀਟਾ ਲਾ ਕੇ ਜਨਸੰਖਿਆ ਨਾਲ ਤਕਸੀਮ ਕਰੋ, ਤੇ ਕਹਿੰਦੇ ਫਿਰ ਕੋਈ ਇਜ਼ਾਫਾ ਨਹੀਂ ਹੋਇਆ, ਤੇ ਸੀ ਐਮ ਐਚ ਸੀ ਵਾਲੇ ਆਪ ਹੀ ਕਹਿੰਦੇ ਸਾਨੂੰ 35 ਲੱਖ ਨਵੇਂ ਘਰ ਬਣਾਉਣੇ ਪੈਣੇ ਆ ਟਿਲ 2030 ਜੇ ਅਸੀਂ ਅਫੋਰਡੇਬਿਲਿਟੀ ਅਚੀਵ ਕਰਨੀ ਹੈ, ਤੇ ਉਹ ਤਾਂ ਹੋ ਹੀ ਨਹੀਂ ਰਿਹਾ, ਕਹਿੰਦੇ ਜੋ ਅਸੀਂ ਹਿਸਟੋਰੀਕਲ ਐਵਰੇਜ ਜਿੰਨੇ ਘਰ ਬਣਾ ਰਹੇ ਸੀ ਉਨੇ ਕੀ ਬਣ ਰਹੇ ਪਰ ਕੈਪੀਟਾ।
ਵਾਸੂ ਜੀ, ਜੇ 35 ਲੱਖ ਘਰ 2030 ਤੱਕ ਐਡੀਸ਼ਨਲ ਚਾਹੀਦਾ, ਤਾਂ ਤੁਸੀਂ ਆਪ ਹਿਸਾਬ ਲਾ ਲਓ ਵੀ ਉਹਦੀ ਐਵਰੇਜ ਕਿੰਨੀ ਬਣਦੀ ਹੈ, ਵੀ ਸਾਨੂੰ ਹਰ ਸਾਲ ਕਿੰਨੇ ਘਰ ਬਣਾਉਣ ਦੀ ਲੋੜ ਆ। 2030 ਕੀ 5-6 ਸਾਲ ਦੂਰ ਹੀ ਰਹਿ ਗਿਆ, ਸੋ ਅਬਾਊਟ 5 ਲੱਖ ਘਰ ਜੇ ਸਾਲ ਦਾ ਬਣੇ, ਆ ਪਹਿਲੇ 6 ਮਹੀਨਿਆਂ ਦੇ ਵਿੱਚ 2024 ਦੇ ਜਿਹੜੇ ਨਵੇਂ ਹਾਊਸਿੰਗ ਯੂਨਿਟਸ ਜਿਹੜੀ ਸਟਾਰਟ ਹੋਈ ਆ 68,639 ਹੈ ਇਹ। ਸੋ ਇਸ ਰਫ਼ਤਾਰ ਦੇ ਨਾਲ ਤਾਂ ਅਸੀਂ ਕਿਤੇ ਨੇੜੇ ਤੇੜੇ ਵੀ ਨਹੀਂ ਪਹੁੰਚਣ ਲੱਗੇ। ਅੱਛਾ, ਹੁਣ ਜੇ 1990 ਤੋਂ ਬਾਅਦ ਸਭ ਤੋਂ ਤੇਜ਼ ਰਫ਼ਤਾਰ ਹੈ, ਜਾਂ ਪਿਛਲੇ ਸਾਲ ਦੇ ਮੁਕਾਬਲੇ ਇਹ 4% ਦਾ ਨੰਬਰ ਇਹ ਵੱਧ ਗਿਆ ਹੋਇਆ, ਪਰ ਵਾਸੂ ਜੀ ਜਿਹੜੇ 6 ਵੱਡੇ ਸ਼ਹਿਰਾਂ ਦੇ ਨੰਬਰ ਨੇ ਬਾਏ ਦਵੇ ਇਹ 68,639 ਯੂਨਿਟਸ, ਜੇ ਵਾਸੂ ਜੀ ਉਹਨਾਂ ਨੂੰ ਵੇਖੀਏ ਕਿ ਇਜ਼ਾਫਾ ਹੋ ਰਿਹਾ ਸਿਗਨੀਫਿਕੈਂਟਲੀ ਕੰਸਟਰਕਸ਼ਨ ਦੇ ਵਿੱਚ ਕੈਲਗਰੀ, ਐਡਮਿੰਟਨ ਅਤੇ ਮੌਂਟਰੀਆਲ 'ਚ, ਅਤੇ ਜਿਹੜੇ 2 ਮੇਜਰ ਸੈਂਟਰਸ ਨੇ ਆਪਣੇ ਵੈਨਕੂਵਰ ਅਤੇ ਟੋਰੋਂਟੋ, ਇਹਦੇ ਵਿੱਚ ਅਸਲ ਦੇ ਵਿੱਚ 10-20% ਘੱਟ ਨਵੇਂ ਯੂਨਿਟ ਸ਼ੁਰੂ ਹੋ ਰਹੇ ਨੇ, ਅਤੇ ਉਹਦੇ ਪਿੱਛੇ ਰੀਜ਼ਨ ਕੀ ਆ, ਹਾਈ ਕੋਸਟ ਆ, ਰੈਗੂਲੇਟਰੀ ਡਿਲੇਜ਼ ਨੇ ਕਿ ਜੇ ਪਲਾਨ ਸਬਮਿਟ ਕਰਾਓ ਅਤੇ ਉਹਨੂੰ ਮਾਨਤਾ ਮਿਲਣ ਨੂੰ, ਅਪਰੂਵ ਹੋਣ ਨੂੰ ਬੜਾ ਸਮਾਂ ਲੱਗ ਜਾਂਦਾ, ਅਤੇ ਵਿਆਜ ਦਰ ਦੇ ਵਿੱਚ ਜਿਹੜਾ ਵਾਧਾ ਹੋਇਆ ਹੋਇਆ ਉਹਨੇ ਵੀ ਆਫਕੋਰਸ ਨਵੇਂ ਯੂਨਿਟਸ ਦੀ ਉਸਾਰੀ ਦੇ ਵਿੱਚ ਬਹੁਤ ਵੱਡਾ ਅੜਿੱਕਾ ਪੈਦਾ ਕੀਤਾ। ਸੋ ਵੈਨਕੂਵਰ ਅਤੇ ਟੋਰੋਂਟੋ ਦੇ ਵਿੱਚ ਸਥਿਤੀ ਬੜੀ ਵੱਖਰੀ ਆ, ਇੱਥੇ ਸਗੋਂ ਨਵੇਂ ਘਰਾਂ ਦੀ ਉਸਾਰੀ, ਨਵੇਂ ਯੂਨਿਟਸ ਦੀ ਉਸਾਰੀ ਦੀ ਗਿਣਤੀ ਉਹਦੇ ਵਿੱਚ ਗਿਰਾਵਟ ਆਈ ਹੋਈ ਆ।
ਜਿਹੜਾ ਇਹ 68,639 ਦਾ ਨੰਬਰ ਹੈ ਓਵਰਆਲ ਹੈ,
ਪੂਰੀ ਕੰਟਰੀ ਦਾ
ਨੰਬਰ ਹੈ। ਸੋ ਜਿਹੜੇ ਟੌਪ 6 ਜਿਹੜੀਆਂ ਸਾਡੀਆਂ ਸਿਟੀਜ਼ ਨੇ ਉਹਨਾਂ ਦੇ ਵਿੱਚੋਂ ਐਜ਼ ਯੂ ਮੈਂਸ਼ਨਡ ਕਿ ਐਡਮਿੰਟਨ, ਕੈਲਗਰੀ ਅਤੇ ਮੌਂਟਰੀਆਲ ਦੇ ਵਿੱਚ ਤਾਂ ਥੋੜ੍ਹਾ ਜਿਹਾ ਇਜ਼ਾਫਾ ਹੋਇਆ, ਕਾਫ਼ੀ ਇਜ਼ਾਫਾ ਹੋਇਆ। ਇਹਦਾ ਖਾਸ ਜ਼ਿਕਰ ਹਾਊਸ ਆਫ ਕਾਮਨਸ ਵਿੱਚ ਵੀ ਕੀਤਾ ਲਿਬਰਲ ਐਮ ਪੀਜ਼ ਨੇ ਕਿ ਦੇਖੋ ਜੀ ਮੌਂਟਰੀਆਲ ਦੇ ਵਿੱਚ ਕਿੰਨੇ ਨਵੇਂ ਘਰ ਬਣ ਗਏ।
ਇੱਥੇ ਦੀ ਗੱਲ ਕਰੋ,
ਸਟੈਟਸ ਨੂੰ ਹਰ ਕੋਈ ਆਪਣੇ ਮੁਤਾਬਕ ਤੋੜ ਮਰੋੜ ਕੇ ਪੇਸ਼ ਕਰ ਲੈਂਦਾ, ਪਰ ਕੈਲਗਰੀ ਅਤੇ ਆਪਣਾ ਵੈਨਕੂਵਰ ਅਤੇ ਟੋਰੋਂਟੋ ਜਿਹੜੇ ਸਭ ਤੋਂ ਵੱਡੇ ਸ਼ਹਿਰ ਨੇ ਉੱਥੇ ਕਹਿੰਦੇ 10-20% ਕਹਿੰਦੇ ਗਿਰਾਵਟ ਹੋਈ ਹੈ ਪਿਛਲੇ ਸਾਲ ਮੁਤਾਬਕ ਮੁਕਾਬਲੇ, ਤੇ ਜਿੱਥੇ ਅਸੀਂ ਕਹਿ ਰਹੇ ਹਾਂ ਕਿ ਸਾਨੂੰ ਕਿਤੇ ਜ਼ਿਆਦਾ ਘਰ ਨਵੇਂ ਉਸਾਰਨ ਦੀ ਲੋੜ ਹੈ, ਉਹ ਕਹਿ ਰਹੇ ਨੇ ਵੀ ਪਿਛਲੇ ਸਾਲ ਨਾਲੋਂ ਵੀ 10-20% ਘੱਟ ਘਰ ਬਣਨੇ ਸ਼ੁਰੂ ਹੋਏ ਨੇ, ਤੇ ਕਾਰਨ ਮੇਨ ਉਹੀ ਦੱਸਿਆ ਜਾਂਦਾ ਕਿ ਜੀ ਕੋਸਟ ਬਹੁਤ ਜ਼ਿਆਦਾ, ਤੇ ਇਸ ਵੇਲੇ ਜਿਹੜੀਆਂ ਕੋਈ ਰੈਗੂਲੇਟਰੀ ਜਿਹੜੇ ਕੋਈ ਇੱਥੇ ਇਸ ਵੇਲੇ ਡਿਲੇਜ਼ ਨੇ ਉਹ, ਤੇ ਨਾਲ ਕਹਿ ਰਹੇ ਨੇ ਕਿ ਇੰਟਰਸਟ ਰੇਟਸ,
ਮਾਸਟਰ ਜੀ ਇੰਟਰਸਟ ਰੇਟ ਘਟਣ ਤੋਂ ਬਾਅਦ ਗੱਲ ਹੋ ਜਾਣੀ ਲੇਬਰ ਸ਼ਾਰਟੇਜ ਆ।
ਯਾ, ਸੋ ਹੁਣ ਇਹ ਉਮੀਦ ਕੀਤੀ ਜਾ ਰਹੀ, ਇਸ ਰਿਪੋਰਟ 'ਚ ਇਹ ਜ਼ਰੂਰ ਲਿਖਿਆ ਕਹਿੰਦੇ BC ਦੇ ਵਿੱਚ ਜਿਹੜੇ ਹਾਊਸਿੰਗ ਲੈਜਿਸਲੇਸ਼ਨ ਦੇ ਵਿੱਚ ਤਬਦੀਲੀਆਂ ਕੀਤੀਆਂ ਗਈਆਂ ਨੇ ਕਿ ਹੁਣ ਜਿਹੜਾ ਮਿਊਨਿਸਪੈਲਿਟੀਜ਼ ਨੂੰ ਕਿਹਾ ਜਾ ਰਿਹਾ ਵੀ ਆਪਣੀ ਜ਼ੋਨਿੰਗ ਵਗੈਰਾ ਚੇਂਜ ਕਰੋ, ਡੈਂਸਿਟੀ ਵਧਾਓ, 1 ਲੋਟ 6 ਘਰ ਬਣਾਓ, ਕਹਿੰਦੇ ਉਹਦੇ ਨਾਲ ਹੁਣ ਉਮੀਦ ਹੈ ਕਿ ਕਿਉਂਕਿ ਇਹ ਜੂਨ ਤੱਕ ਦੇ ਨੰਬਰਸ ਨੇ, ਵੀ ਉਸ ਤੋਂ ਬਾਅਦ ਕਹਿੰਦੇ ਹੁਣ ਹੌਲੀ ਹੌਲੀ ਤੇ ਨਾਲ ਇੰਟਰਸਟ ਰੇਟ ਵੀ ਘਟਣੇ ਸ਼ੁਰੂ ਹੋ ਗਏ ਨੇ, ਵੀ ਸ਼ਾਇਦ ਆਉਣ ਵਾਲੇ ਮਹੀਨਿਆਂ ਦੇ ਵਿੱਚ ਹਾਊਸਿੰਗ ਸਟਾਰਟਸ ਦੀ ਸੰਖਿਆ ਵਧੇਗੀ, ਵੱਧ ਜਾਵੇ ਤਾਂ ਚੰਗੀ ਗੱਲ ਹੈ।
ਗੱਲ ਉੱਥੇ ਹੀ ਹੈ ਨਾ ਕਿ ਸਾਰਾ ਕੁਝ ਮੰਨ ਲਓ ਸਾਜ਼ਗਾਰ ਹੋ ਜਾਂਦਾ, ਜਿਹਨਾਂ ਲੋਕਾਂ ਨੇ ਉਹ ਘਰ ਬਣਾਉਣੇ ਨੇ ਉਹ ਕਿੱਥੇ ਨੇ? ਜੇ ਅਸੀਂ HVAC ਵਾਲਿਆਂ ਨੂੰ 18-18 ਮਹੀਨੇ ਦੀ ਵੇਟ ਹੈ ਅਪ੍ਰੈਂਟਿਸਸ਼ਿਪ ਵਾਸਤੇ, ਤਾਂ ਫਿਰ ਵੀ ਡੋਂਟ ਹੈਵ ਦ ਵਰਕਫੋਰਸ ਟੂ ਬਿਲਡ ਦ ਹੋਮਸ।
ਉਹੀ ਨਾ, ਕਾਗਜ਼ ਤੁਸੀਂ ਪਾਲਿਸੀ ਬਣਾ।
ਅੱਛਾ, ਫਿਰ ਉਸ ਵਰਕਫੋਰਸ ਦੀ ਘਾਟ ਦਾ ਹਵਾਲਾ ਦੇ ਕੇ ਅਸੀਂ ਕਹਿੰਦੇ ਸਾਨੂੰ ਨਵੇਂ ਇਮੀਗ੍ਰੈਂਟ ਦੀ ਜ਼ਰੂਰਤ ਆ। ਨਵਾਂ ਇਮੀਗ੍ਰੈਂਟ ਆਉਂਦਾ ਉਹਨੂੰ ਸਿਸਟਮ ਦੇ ਵਿੱਚ ਜਜ਼ਬ ਕਰਨ ਵਾਸਤੇ ਸਾਡੇ ਕੋਲ ਅੱਗੇ ਇੱਥੇ ਪ੍ਰਣਾਲੀ ਹੈ ਨਹੀਂ।
ਪਾਰਟੀਆਂ ਦੇਖੋ ਨਾ ਕਿੰਨੀਆਂ ਰਿਸਪੋਂਸਿਵ ਨੇ, ਕਿੰਨੀ ਸੋਹਣੀ ਪਾਲਿਸੀ ਦੇਖੋ ਨਾਲ ਦੇ ਨਾਲ ਬਣਾਤੀ, ਤੁਸੀਂ ਗੱਲ ਕੀਤੀ ਘਰਾਂ ਦੀ ਸ਼ੋਰਟੇਜ ਹੈ, ਵਰਕਰ ਚਾਹੀਦੇ ਨੇ, ਅਸੀਂ ਤੁਹਾਨੂੰ ਦੁੱਗਣੇ ਕਰਕੇ ਦੇਵਾਂਗੇ, ਅਪ੍ਰੈਂਟਿਸਿਪ ਜਿਹੜੀਆਂ ਪੋਜੀਸ਼ਨ ਨੇ ਉਹ ਦੁੱਗਣੀਆਂ ਕਰਾਂਗੇ, 26,000 ਹੈਗੀਆਂ 50,000 ਤੋਂ ਉੱਪਰ ਲੈ ਕੇ ਜਾਵਾਂਗੇ
3 ਸਾਲਾਂ ਚ, ਪਰ ਸਾਡੀ ਸਰਕਾਰ ਬਣਾ ਦਿਓ ਪਹਿਲਾਂ, ਦੁਬਾਰਾ
ਵੋਟ ਪਾ ਦਿਓ,
7 ਸਾਲ ਪਹਿਲਾਂ ਅਸੀਂ ਨਹੀਂ ਕਰ ਸਕੇ ਇਹ। ਵਾਸੂ ਜੀ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ।
ਓ ਥੈਂਕ ਯੂ ਜੀ,
ਬਹੁਤ ਸ਼ੁਕਰੀਆ।